पिता दा वायदा, लेखक रॉबर्ट प्रकाश, पाठ 6, आत्मिक तोहफे भाग 1। ज्ञान दे शब्द द्वारा चमत्कार। मैं ऐतवार सवेरे कैंसर सिटी विच अपने चर्च वे सी। चर्च दी मीटिंग तो पहला असी प्रार्थना च रुझे हुए सी। जो विश्वास दे संदेश नू मैं सुनाउन जा रहा सी, उस दे कारण मैं बहुत ज़्यादा उत्साहित सी। मैं जानता सी कि पवित्र आत्मा दी मौजूदगी तो बिना मेरे संदेश का कोई लाभ नहीं होगा, तो ना ही किसी की जिंदगी बदल सकता है। मैं प्रार्थना विच पवित्र आत्मा नाल संगत करते हुए दर्शन देखिया। मैं किसी का शरीर वेख्या, उहदा पेट ते अंतड़ियां दोवें दिखाई दे रही सन, ते चमड़ी की परत खुली दिखाई दे रही सी। ये असली कोई तस्वीर नहीं, पर एक कार्टून स्केच वांग दिखाई दे रहा सी। क्योंकि मैं वो दर्शन नूं समझ नहीं सकिया, इसलिए मैं देखते देखते इंतजार किया। फिर मैं एक हाथ नूं देखिया जिन्हें एक लम्मा चाकू फड़िया होया सी, ते वो हाथ ने व्यक्ति दे पेट ते अंतड़ियां ते वार वार चाकू नाल वार कीते। ये बहुत अजीब सी अते समझ विच ना आउण दे कारण मैं पवित्र आत्मा नूं पुछिया, पवित्र आत्मा मैनूं कुछ समझ नहीं आ रहा कि तुसीं मैनूं की दिखाउण दी कोशिश कर रहे हो। फिर मैं पवित्र आत्मा दी आवाज़ सुनी, वो चर्च मीटिंग विच एक औरत होवेगी जिहदे पेट ते अंतड़ियां विच एक रोग है। कुछ भी खाण तो बाद वो भयानक दर्द महसूस करती है, जिवें कि कोई उन्हूं चाकू नाल मार रहा है। जो भी पवित्र आत्मा ने कहा मैं तुरंत लिख लिया। वचन का प्रचार करन दे अंत विच मैं 400 लोगों की भीड़ नूं कहा, इत्थे एक औरत है जिहदे पेट ते अंतड़ियां विच एक बीमारी है, ते तुसीं भयानक दर्द महसूस करते हो जिवें कोई तुहानूं चाकू नाल मार रहा है। प्रभु येशु तुहानूं हुणे ठीक करन जा रहे ने। समय की घाट के कारण मैं उसनों खड़े होने लई नहीं किया। लगभग 2 हफ्तों बाद मैं भारत वापस आया तो मैनू ये ईमेल मिली। हैलो रॉबर्ट जी, किसी अजिहे व्यक्ति नू ईमेल लिखना थोड़ा मुश्किल है जिन्हों मैं नहीं जानती, पर मैं कोशिश कर रही हाँ। 22 अगस्त नू तुसी रॉक चर्च विच प्रचार किया ते कहा कि परमेश्वर ने तुहानू ठीक करन दी समर्थ दिती है। तुहाडा ये प्रचार सुनते समय मैं बहुत हैरान होई। मैं पिछले 1.5 साल तो बीमार सी ते कई डॉक्टरों कोल गई, पर अज तक डॉक्टरों नूं पता नहीं लगा कि मैनू की बीमारी है। मेरी दोस्त मैनू लगातार कहती रही कि मैनू चर्च जाके चंगयाई की भाल करनी चाहिए है, पर मैं कदे नहीं समझ पाई कि परमेश्वर इन्नी शक्ति भी किसी नूं दिंदा है, इसलिए मेरे लिए विश्वास करना मुश्किल सी। अंत विच तुसी लोकां दीआं बीमारियां नूं नाम नाल बुलाउण लग पए, ते जदों तुसी मेरे वल वेख रहे सी तां तुसी कहा कि तुसी किसी नूं वेख्या है जिन्हों पेट की बहुत वड्डी समस्या, जदों भी खांदी है बीमार हो जाती है। ये समस्या पिछले 1.5 साल तो मेरी जिंदगी चे, ते मैं बीमार होण कारण बहुत सारे काम नहीं कर सकती सी। हर शुक्रवार मैं सारा दिन वक्-वक् डॉक्टरों नूं मिलदी सी, हर तरह के मैं टैसट करवाए, पर कुछ पता नहीं चलिया। मैं नहीं जाण सकी कि मैं क्यों बीमार हो गई, पर मैं जानती हाँ कि परमेश्वर ने मैनूं तुहाडे द्वारा चंगा किया है। उन्हां दिनां विच जदों मैं बीमार सी, मैं हमेशा सोचती सी कि सेहतमंद होकर दोबारा जिंदगी जीण दा की तरीका होवेगा, ते हुण मैं दोबारा सेहतमंद हाँ। धन्यवाद सैंडी। हुण देखते हैं चमत्कार किवें होया। मैं पवित्र आत्मा नाल संगति कर रहा सी ते उहदी मौजूदगी दा मनन कर रहा सी। उसने मैनूं एक दर्शन विखाया। दर्शन कुछ सकिंटां लई रहा। अक्सर प्रकाश जल्दी मिलता है, थोड़े समय विच ही कोई चीज़ दिखाई दिंदी है, फिर ये बहुत जल्दी अलोप हो जाती है। इसलिए मैनू हमेशा सुचेत रहने की लोड़ हुंदी है कि किसी भी पल वो बोले तो मैं सुन सकां। पवित्र आत्मा अक्सर अजीब ते अनोखे दर्शनां राही ही मेरे नाल गल करता है। जदों कदे भी मैनू शक हुंदा है कि मैं परमेश्वर की आवाज़ सुन रहा हाँ जां नहीं, अजिहे समय विच मैं अजीब ते अनोखे दर्शनां नूं परमेश्वर द्वारा दिते हुए मानदा, क्योंकि मैं अपनी कल्पना नाल वो दर्शन नहीं बना सकता। जदों मैं एक दर्शन नूं वेखदे हुए कुछ समझ नहीं पाउंदा तां मैं तुरंत पवित्र आत्मा नूं प्रार्थना करदा हाँ कि वह मैनूं समझाउण। मेरियां गल्लां वल ध्यान दिओ ते समझो। अपनी अकल नाल दर्शन नूं समझण की कोशिश ना करो। पवित्र आत्मा जिसने दर्शन दिखाया है उही उस दर्शन की व्याख्या करने लिए जिम्मेवार है। पवित्र आत्मा ने मैनूं कुछ प्रकाशन दिते, जिवें कि औरत, पेट ते आंदड़ां ते खाण तो बाद गंभीर दर्द। ध्यान दो कि उसने मैनूं औरत की उम्र, नाम ते होर जानकारी नहीं दिती। पवित्र आत्मा सानूं वह जानकारी ही दिंदा है जो उस नाल भाईवाली करन लई जरूरी है। वधेरे प्रकाशन प्राप्त होण नाल अक्सर लोग मसा किते हुए मनुख की वडियाई करन लग जांदे ने, ना कि परमेश्वर की। ਜੋ ਮੈਂ ਕੀਤਾ ਉਹ ਬਹੁਤ ਸਰਲ ਅਤੇ ਆਸਾਨ ਸੀ। ਮੈਂ ਭੀੜ ਨੂੰ ਉਹ ਦੱਸਿਆ ਜੋ ਮੈਂ ਦੇਖਿਆ ਅਤੇ ਵਿਸ਼ਵਾਸ ਵਿੱਚ ਹੁਕਮ ਦਿੱਤਾ ਕਿ ਯੇਸ਼ੂ ਮਸੀਹ ਤੁਹਾਨੂੰ ਚੰਗਾ ਕਰੇ। ਫਿਰ ਇੱਕ ਅਜਿਹੀ ਬਿਮਾਰੀ ਜਿਹਦੀ ਪਛਾਣ ਕੋਈ ਡਾਕਟਰ ਨਹੀਂ ਸੀ ਕਰ ਸਕਦਾ ਅਤੇ ਜਿਹਦਾ ਕੋਈ ਇਲਾਜ ਨਹੀਂ ਸੀ, ਉਹ ਤੁਰੰਤ ਠੀਕ ਹੋ ਗਈ। 1.5 ਸਾਲ ਦੀ ਬਿਮਾਰੀ ਉਸੇ ਪਲ ਅਲੋਪ ਹੋ ਗਈ। ਸਾਡੀ ਹਿੱਸੇਦਾਰੀ ਬਹੁਤ ਹੀ ਘੱਟ ਹੈ, ਪਰ ਉਹ ਹੈ ਜੋ ਹੈਰਾਨੀਜਨਕ ਕੰਮ ਕਰਦਾ ਹੈ। ਵਰਦਾਨਾਂ ਦੇ ਉਦੇਸ਼। ਇਸ ਪਾਠ ਵਿੱਚ ਮੈਂ ਇਹ ਸਿਖਾਉਣਾ ਚਾਹੁੰਦਾ ਕਿ ਪਵਿੱਤਰ ਆਤਮਾ ਦੇ ਵਰਦਾਨ ਕੀ ਹਨ ਅਤੇ ਉਹ ਕਿਵੇਂ ਲਾਗੂ ਹੁੰਦੇ ਨੇ, ਪਰ ਆਓ ਪਹਿਲਾਂ ਉਹਨਾਂ ਦੇ ਉਦੇਸ਼ਾਂ ਨੂੰ ਸਮਝੀਏ। 1 ਕੋਰਿੰਥੀਆਂ 12:7, ਪਰ ਆਤਮਾ ਦਾ ਪ੍ਰਕਾਸ਼ਨ ਜੋ ਸਭਨਾਂ ਦੇ ਲਾਭ ਲਈ ਹੈ ਹਰ ਇੱਕ ਨੂੰ ਦਿੱਤਾ ਜਾਂਦਾ ਹੈ। ਰਸੂਲਾਂ ਦੇ ਕਰਤੱਵ 10:38 ਅਤੇ 1 ਯੋਹੰਨਾ 3:8, ਕਿਵੇਂ ਪਰਮੇਸ਼ੁਰ ਨੇ ਨਾਸਰਤ ਦੇ ਯੇਸ਼ੂ ਨੂੰ ਪਵਿੱਤਰ ਆਤਮਾ ਅਤੇ ਸ਼ਕਤੀ ਨਾਲ ਮਸਾ ਕੀਤਾ ਕਿ ਉਹ ਚੰਗੇ ਕੰਮ ਕਰਦਾ ਰਿਹਾ ਅਤੇ ਸ਼ੈਤਾਨ ਦੁਆਰਾ ਸਤਾਏ ਗਏ ਸਾਰੇ ਲੋਕਾਂ ਨੂੰ ਚੰਗਾ ਕਰਦਾ ਰਿਹਾ, ਕਿਉਂਕਿ ਪਰਮੇਸ਼ੁਰ ਉਹਦੇ ਨਾਲ ਸੀ। ਜਿਹੜਾ ਪਾਪ ਕਰਦਾ ਉਹ ਸ਼ੈਤਾਨ ਤੋਂ ਹੈ, ਕਿਉਂਕਿ ਸ਼ੈਤਾਨ ਸ਼ੁਰੂ ਤੋਂ ਹੀ ਪਾਪ ਕਰਦਾ ਆ ਰਿਹਾ ਹੈ। ਪਰਮੇਸ਼ੁਰ ਦਾ ਪੁੱਤਰ ਪ੍ਰਗਟ ਹੋਇਆ ਤਾਂ ਜੋ ਉਹ ਸ਼ੈਤਾਨ ਦੇ ਕੰਮਾਂ ਨੂੰ ਨਸ਼ਟ ਕਰ ਸਕੇ। 1 ਕੋਰਿੰਥੀਆਂ 4:14-3, ਪਰ ਜਿਹੜਾ ਭਵਿੱਖਬਾਣੀ ਕਰਦਾ ਹੈ ਉਹ ਲਾਭ ਅਤੇ ਉਪਦੇਸ਼ ਅਤੇ ਤਸੱਲੀ ਦੀਆਂ ਗੱਲਾਂ ਮਨੁੱਖਾਂ ਨਾਲ ਕਰਦਾ ਹੈ। ਆਤਮਾ ਦੇ ਵਰਦਾਨਾਂ ਦੇ ਉਦੇਸ਼ ਸਾਰਿਆਂ ਦੇ ਲਾਭ ਅਤੇ ਭਲਿਆਈ ਲਈ ਹਨ। ਜਦੋਂ ਮੈਂ ਸ਼ੁਰੂ ਵਿੱਚ ਚੰਗਿਆਈ ਅਤੇ ਚਮਤਕਾਰਾਂ ਦੀ ਸ਼ਕਤੀ ਵਿੱਚ ਚੱਲਣਾ ਸ਼ੁਰੂ ਕੀਤਾ ਤਾਂ ਪ੍ਰਭੂ ਨੇ ਮੈਨੂੰ ਕਿਹਾ, ਤੇਰੇ ਲਈ ਨਹੀਂ ਪਰ ਇਹ ਦੂਜਿਆਂ ਲਈ ਮੈਂ ਤੈਨੂੰ ਮਸਾ ਕੀਤਾ ਹੈ। ਮੈਂ ਜਲਦੀ ਸਿੱਖਿਆ ਕਿ ਮਸਾ ਕਦੇ ਵੀ ਮੇਰੇ ਲਈ ਨਹੀਂ ਹੈ, ਪਰ ਦੂਜਿਆਂ ਲਈ ਉਹਦੇ ਮਹਾਨ ਪ੍ਰੇਮ ਦੇ ਬਾਰੇ 'ਚ। ਵਰਦਾਨਾਂ ਦਾ ਦੂਜਾ ਉਦੇਸ਼ ਸ਼ੈਤਾਨ ਦੇ ਕੰਮਾਂ ਨੂੰ ਨਸ਼ਟ ਕਰਨਾ ਹੈ। ਸ਼ੈਤਾਨ ਨੇ ਬਹੁਤ ਸਾਰੇ ਵਿਸ਼ਵਾਸੀ ਅਤੇ ਅਵਿਸ਼ਵਾਸੀਆਂ ਨੂੰ ਬੰਦੀ ਬਣਾ ਲਿਆ ਹੈ। ਇਹਨਾਂ ਵਰਦਾਨਾਂ ਦੁਆਰਾ ਸ਼ੈਤਾਨ ਦੀ ਹਰ ਸ਼ਕਤੀ ਟੁੱਟ ਜਾਂਦੀ ਹੈ, ਉਹਦੇ ਕੰਮ ਨਸ਼ਟ ਹੋ ਜਾਂਦੇ ਨੇ। ਵਰਦਾਨਾਂ ਦਾ ਤੀਜਾ ਉਦੇਸ਼ ਉੱਨਤ ਕਰਨਾ, ਮਜ਼ਬੂਤ ਕਰਨਾ, ਸਥਾਪਿਤ ਕਰਨਾ ਅਤੇ ਤਸੱਲੀ ਦੇਣਾ ਹੈ। ਆਤਮਾ ਦੇ ਵਰਦਾਨ ਹਮੇਸ਼ਾ ਅਜਿਹੇ ਫਲ ਲਿਆਉਂਦੇ ਹਨ। ਜੇਕਰ ਨਹੀਂ ਤਾਂ ਸਾਨੂੰ ਤੁਰੰਤ ਜਾਂਚ ਕਰਨੀ ਚਾਹੀਦੀ ਹੈ ਕਿ ਪਰਮੇਸ਼ੁਰ ਵੱਲੋਂ ਹੈ ਜਾਂ ਸ਼ੈਤਾਨ ਵੱਲੋਂ ਹੈ। 1 ਕੋਰਿੰਥੀਆਂ 12:4-11 ਵਿੱਚ ਅਸੀਂ ਆਤਮਾ ਦੇ 9 ਵਰਦਾਨਾਂ ਨੂੰ ਵੇਖ ਸਕਦੇ ਹਾਂ ਅਤੇ ਉਹਨਾਂ ਵਰਦਾਨਾਂ ਨੂੰ ਆਸਾਨੀ ਨਾਲ ਸਮਝਣ ਲਈ ਇਹਨਾਂ ਨੂੰ 3 ਹਿੱਸਿਆਂ 'ਚ ਵੰਡਿਆ ਜਾ ਸਕਦਾ ਹੈ। 1 ਨੇ ਪ੍ਰਕਾਸ਼ਨ ਦੇ ਵਰਦਾਨ, 2 ਨੇ ਬੋਲੀਆਂ ਦੇ ਵਰਦਾਨ ਅਤੇ 3 ਨੇ ਸ਼ਕਤੀ ਦੇ ਤੋਹਫ਼ੇ। ਇਸ ਪਾਠ ਵਿੱਚ ਮੈਂ ਸਿਰਫ ਪ੍ਰਕਾਸ਼ਨ ਦੇ ਵਰਦਾਨਾਂ ਬਾਰੇ ਸਿਖਾਉਣਾ ਚਾਹੁੰਦਾ। ਹੋਰ ਵਰਦਾਨਾਂ ਬਾਰੇ ਅਸੀਂ ਅਧਿਆਇ 7 ਵਿੱਚ ਚਰਚਾ ਕਰਾਂਗੇ। ਨੋਟ, ਮੈਂ ਪ੍ਰਕਾਸ਼ਨ ਦੇ ਵਰਦਾਨਾਂ ਦੀ ਚਰਚਾ ਕਰਨ ਲਈ ਯੂਨਾਨੀ ਸ਼ਬਦ ਰੈਮਾ ਕਈ ਵਾਰੀ ਵਰਤਿਆ ਹੈ। ਯੂਨਾਨੀ ਭਾਸ਼ਾ ਵਿੱਚ ਵਚਨ ਅਤੇ ਸ਼ਬਦ ਦੇ 2 ਵੱਖ ਵੱਖ ਅਰਥ ਹਨ। ਇੱਕ ਲੋਗੋਸ ਹੈ ਜਿਹਦਾ ਅਰਥ ਹੈ ਲਿਖਤ ਵਚਨ ਅਤੇ ਉਹ ਹੈ ਬਾਈਬਲ ਜਿਸ ਨੂੰ ਅਸੀਂ ਪੜ੍ਹਦੇ ਹਾਂ, ਅਤੇ ਦੂਜਾ ਹੈ ਰੈਮਾ ਜਿਹਦਾ ਅਰਥ ਹੈ ਪਰਮੇਸ਼ੁਰ ਦੇ ਮੂੰਹੋਂ ਬੋਲਿਆ ਹੋਇਆ ਵਚਨ ਜਿਹਨੂੰ ਅਸੀਂ ਪਰਮੇਸ਼ੁਰ ਤੋਂ ਸਿੱਧਾ ਸੁਣਦੇ ਹਾਂ। ਪ੍ਰਕਾਸ਼ਨ ਦੇ ਵਰਦਾਨ, ਬੁੱਧੀ ਦਾ ਵਚਨ। ਬੁੱਧੀ ਦਾ ਵਚਨ ਪਰਮੇਸ਼ੁਰ ਦੀ ਬੁੱਧ ਖਾਸ ਹਾਲਾਤਾਂ ਲਈ ਵਰਤੀ ਜਾਂਦੀ ਹੈ ਜਿਨ੍ਹਾਂ ਵਿੱਚੋਂ ਗਿਆਨ ਲਾਗੂ ਕਰਨ ਦੀ, ਫੈਸਲੇ ਲੈਣ ਦੀ ਅਤੇ ਜਵਾਬ ਦੇਣ ਦੀ ਲੋੜ ਹੁੰਦੀ ਹੈ ਤਾਂ ਜੋ ਪਰਮੇਸ਼ੁਰ ਦੀ ਇੱਛਾ ਪੂਰੀ ਹੋਵੇ। ਬੁੱਧ ਨੂੰ ਸਹੀ ਸਮੇਂ ਅਤੇ ਸਹੀ ਸਥਿਤੀ ਵਿੱਚ ਲਾਗੂ ਕਰਨਾ ਇੱਕ ਯੋਗਤਾ ਹੈ। ਕੁਝ ਲੋਕ ਗਿਆਨਵਾਨ ਹਨ ਪਰ ਫਿਰ ਵੀ ਮੂਰਖ ਹਨ ਕਿਉਂਕਿ ਉਹ ਆਪਣੇ ਗਿਆਨ ਨੂੰ ਲਾਗੂ ਕਰਨ ਵਿੱਚ ਅਸਮਰਥ ਹਨ। ਯੇਸ਼ੂ ਨੇ ਕਿਹਾ ਉਹ ਆਪਣੀ ਇੱਕ ਜਗ੍ਹਾ 'ਤੇ ਇੱਕ ਹੋਰ ਸਹਾਇਕ ਭੇਜੇਗਾ। ਯੇਸ਼ੂ ਹੁਣ ਸਵਰਗ ਵਿੱਚ ਹੈ ਅਤੇ ਪਵਿੱਤਰ ਆਤਮਾ ਧਰਤੀ ਉੱਤੇ ਸਾਡਾ ਵਰਤਮਾਨ ਚਰਵਾਹਾ ਹੈ। ਯੋਹੰਨਾ 16:13, ਬੁੱਧੀ ਦਾ ਵਚਨ ਪਵਿੱਤਰ ਆਤਮਾ ਵੱਲੋਂ ਰਹਿਮਾ ਹੈ ਜੋ ਸਾਨੂੰ ਵਿਸ਼ੇਸ਼ ਸਥਿਤੀਆਂ ਵਿੱਚ ਨਿਰਦੇਸ਼ ਦਿੰਦਾ ਹੈ। ਆਓ ਆਪਾਂ ਯੇਸ਼ੂ ਦੇ ਜੀਵਨ ਵਿੱਚੋਂ ਇੱਕ ਉਦਾਹਰਣ ਵੇਖੀਏ। ਲੂਕਾ 20:21-25, ਤਦ ਉਹਨਾਂ ਨੇ ਉਸ ਨੂੰ ਪੁੱਛਿਆ, ਗੁਰੂ ਜੀ ਅਸੀਂ ਜਾਣਦੇ ਹਾਂ ਕਿ ਤੁਸੀਂ ਠੀਕ ਬੋਲਦੇ ਅਤੇ ਸਿਖਾਉਂਦੇ ਹੋ ਅਤੇ ਕਿਸੇ ਦਾ ਪੱਖਪਾਤ ਨਹੀਂ ਕਰਦੇ, ਸਗੋਂ ਸੱਚਾਈ ਨਾਲ ਪਰਮੇਸ਼ੁਰ ਦਾ ਰਾਹ ਦੱਸਦੇ ਹੋ। ਕੀ ਕੈਸਰ ਨੂੰ ਕਰ ਦੇਣਾ ਸਾਨੂੰ ਯੋਗ ਹੈ ਜਾਂ ਨਹੀਂ? ਪਰ ਉਸਨੇ ਉਹਨਾਂ ਦੀ ਚਤੁਰਾਈ ਨੂੰ ਜਾਣ ਕੇ ਉਹਨਾਂ ਨੂੰ ਕਿਹਾ, ਮੈਨੂੰ ਇੱਕ ਸਿੱਕਾ ਵਿਖਾਓ, ਇਸ ਉੱਤੇ ਕਿਸ ਦੀ ਮੂਰਤ ਅਤੇ ਲਿਖਤੇ? ਉਹਨਾਂ ਨੇ ਕਿਹਾ, ਕੈਸਰ ਦੀ। ਉਸਨੇ ਉਹਨਾਂ ਨੂੰ ਕਿਹਾ, ਜਿਹੜੀਆਂ ਚੀਜ਼ਾਂ ਕੈਸਰ ਦੀਆਂ ਹਨ ਉਹ ਕੈਸਰ ਨੂੰ ਦਿਓ ਅਤੇ ਜਿਹੜੀਆਂ ਚੀਜ਼ਾਂ ਪਰਮੇਸ਼ੁਰ ਦੀਆਂ ਨੇ ਉਹ ਪਰਮੇਸ਼ੁਰ ਨੂੰ ਦਿਓ। ਪ੍ਰਭੂ ਨੇ ਮੈਨੂੰ ਵੱਖ ਵੱਖ ਖੇਤਰਾਂ ਵਿੱਚ ਜਾ ਕੇ ਸੇਵਾ ਕਰਨ ਦਾ ਮੌਕਾ ਦਿੱਤਾ, ਪਰ ਮੈਂ ਵੇਖਿਆ ਹੈ ਕਿ ਹਰ ਇੱਕ ਪਾਦਰੀ ਅਤੇ ਆਗੂ ਚੰਗਿਆਈ ਦੀ ਸੇਵਕਾਈ ਤੋਂ ਖੁਸ਼ ਨਹੀਂ ਹਨ। ਚਰਚ ਵਿੱਚ ਬਹੁਤ ਸਾਰੇ ਵਿਸ਼ਵਾਸੀ ਨਿਰਾਸ਼ਾ ਦੁਆਰਾ ਆਤਮਿਕ ਤੌਰ 'ਤੇ ਅਪਾਹਜ ਹਨ ਅਤੇ ਉਹਨਾਂ ਦੇ ਦਿਲ ਕੌੜੇ ਹਨ। ਕੁਝ ਲੋਕਾਂ ਦੇ ਪਿਆਰੇ ਜਨ ਕੈਂਸਰ ਨਾਲ ਮਰ ਗਏ ਹਨ, ਕਈਆਂ ਦੇ ਵਿਆਹ ਖਰਾਬ ਹੋਏ ਹਨ ਜਾਂ ਉਹਨਾਂ ਦੇ ਬੱਚੇ ਪ੍ਰਭੂ ਤੋਂ ਦੂਰ ਹੋ ਗਏ ਹਨ। ਜਦੋਂ ਅਸੀਂ ਅਸੰਭਵ ਕੰਮਾਂ ਨੂੰ ਸੰਭਵ ਹੋਣ ਦੇ ਵਿਸ਼ੇ ਵਿੱਚ ਗੱਲ ਕਰਦੇ ਹਾਂ ਤਾਂ ਕੁਝ ਅਜਿਹੇ ਲੋਕ ਗੁੱਸੇ ਨਾਲ ਬਹਿਸ ਕਰਦੇ ਹਨ। ਅਜਿਹੀਆਂ ਸਥਿਤੀਆਂ ਵਿੱਚ ਜਦੋਂ ਲੋਕਾਂ ਨੇ ਮੇਰੇ ਨਾਲ ਪਰਮੇਸ਼ੁਰ ਦੀ ਭਲਾਈ ਬਾਰੇ ਬਹਿਸ ਕੀਤੀ, ਪਵਿੱਤਰ ਆਤਮਾ ਨੇ ਮੈਨੂੰ ਕਈ ਵਾਰ ਬੁੱਧੀ ਦੇ ਵਚਨ ਦਿੱਤੇ। ਮੈਂ ਜਾਣਦਾ ਸੀ ਕਿ ਕੀ ਕਹਿਣਾ ਹੈ ਜਾਂ ਕੀ ਨਹੀਂ ਕਹਿਣਾ ਹੈ। ਕੌਤਾ 15 ਦੀ 1 ਮੇਰੇ ਮੂੰਹੋਂ ਅਜਿਹੇ ਸ਼ਬਦ ਨਿਕਲੇ ਅਤੇ ਉਹਨਾਂ ਨੂੰ ਸ਼ਾਂਤ ਕੀਤਾ ਜਿਨ੍ਹਾਂ ਨੂੰ ਮੈਂ ਪਹਿਲਾਂ ਨਹੀਂ ਸੀ ਜਾਣਦਾ ਅਤੇ ਨਾ ਹੀ ਸੋਚਦਾ ਸੀ। ਗਿਆਨ ਦਾ ਵਚਨ, ਗਿਆਨ ਦਾ ਵਚਨ ਬ੍ਰਹਮ ਗਿਆਨ ਕਿਸੇ ਵਿਅਕਤੀ, ਘਟਨਾ ਜਾਂ ਜਗ੍ਹਾ ਦੇ ਬਾਰੇ ਕਿਸੇ ਵਿਸ਼ੇਸ਼ ਸਥਿਤੀ ਲਈ ਹਨ। ਇਹ ਗਿਆਨ ਅਤੀਤ ਜਾਂ ਵਰਤਮਾਨ ਜਾਂ ਦੋਵਾਂ ਬਾਰੇ ਹੋ ਸਕਦਾ ਹੈ, ਪਰ ਭਵਿੱਖ ਬਾਰੇ ਕਦੇ ਨਹੀਂ ਹੋ ਸਕਦਾ। ਇਹ ਗਿਆਨ ਅਕਸਰ ਚੰਗਿਆਈ, ਛੁਟਕਾਰਾ, ਪ੍ਰਾਰਥਨਾ ਅਤੇ ਖੁਸ਼ਖਬਰੀ ਦੇ ਕੰਮ ਲਈ ਮਾਰਗਦਰਸ਼ਕ ਹੁੰਦਾ ਹੈ। ਬਾਈਬਲ ਵਿੱਚ ਇਸ ਵਰਦਾਨ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਹਨ। ਯੂਹੰਨਾ 4 ਦੀ 16 ਤੋਂ 19, ਮਤੀ 16 ਦੀ 13 ਤੋਂ 17, ਯੇਸ਼ੂ ਦੁਆਰਾ ਅਧਰੰਗੀ ਨੂੰ ਚੰਗਾ ਕਰਨ ਦੀ ਕਹਾਣੀ ਵਿੱਚ ਅਸੀਂ ਹੇਠਾਂ ਪੜ੍ਹਦੇ ਹਾਂ। ਮਰਕਜ਼ 2 ਦੀ 6 ਤੋਂ 8, ਪਰ ਕਈ ਉਪਦੇਸ਼ਕ ਉੱਥੇ ਬੈਠੇ ਆਪਣੇ ਮਨਾਂ ਵਿੱਚ ਵਿਚਾਰ ਕਰਨ ਲੱਗੇ, ਮਨੁੱਖ ਕਿਉਂ ਇਸ ਤਰ੍ਹਾਂ ਬੋਲਦਾ ਹੈ? ਇਹ ਤਾਂ ਪਰਮੇਸ਼ੁਰ ਦੀ ਨਿੰਦਿਆ ਕਰਦਾ ਹੈ। ਪਰਮੇਸ਼ੁਰ ਤੋਂ ਬਿਨਾਂ ਕੌਣ ਪਾਪ ਮਾਫ਼ ਕਰ ਸਕਦਾ ਹੈ? ਤੁਰੰਤ ਯੇਸ਼ੂ ਨੇ ਆਪਣੀ ਆਤਮਾ ਵਿੱਚ ਜਾਣ ਕੇ ਜੋ ਇਹ ਆਪਣੇ ਮਨਾਂ 'ਚ ਕੀ ਵਿਚਾਰ ਕਰਦੇ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣੇ ਮਨਾਂ ਵਿੱਚ ਅਜਿਹੇ ਵਿਚਾਰ ਕਿਉਂ ਕਰਦੇ ਹੋ? ਕੁਝ ਲੋਕ ਵਿਸ਼ਵਾਸ ਕਰਦੇ ਹਨ ਕਿ ਯੇਸ਼ੂ ਸਭ ਜਾਣਦਾ ਸੀ ਕਿਉਂਕਿ ਉਹ ਪਰਮੇਸ਼ੁਰ ਦਾ ਪੁੱਤਰ ਸੀ, ਪਰ ਤੀਜੇ ਅਧਿਆਇ ਵਿੱਚ ਸਾਨੂੰ ਪਤਾ ਲੱਗਦਾ ਹੈ ਕਿ ਇਹ ਗੱਲ ਸੱਚ ਨਹੀਂ। ਯੇਸ਼ੂ ਨੇ ਗਿਆਨ ਦੇ ਵਚਨ ਨੂੰ ਪ੍ਰਾਪਤ ਕਰਕੇ ਉਸ ਸਮੇਂ ਜਾਣ ਲਿਆ ਕਿ ਉਹ ਕੀ ਸੋਚ ਰਹੇ ਸਨ। ਮੇਰੇ ਜ਼ਿਆਦਾਤਰ ਗਿਆਨ ਦੇ ਵਚਨ ਚੰਗਿਆਈ, ਛੁਟਕਾਰਾ ਅਤੇ ਚਮਤਕਾਰਾਂ ਦੇ ਤਜ਼ਰਬੇ ਨਾਲ ਜੁੜੇ ਹੋਏ ਹਨ। ਗਿਆਨ ਦਾ ਵਚਨ ਪਵਿੱਤਰ ਆਤਮਾ ਤੋਂ ਉਸੇ ਪਾਲੀ ਰਹਿਮਾ ਹੈ। ਮੈਨੂੰ ਮਹਾਰਾਸ਼ਟਰ ਵਿੱਚ 3 ਦਿਨਾਂ ਦੀ ਚੰਗਿਆਈ ਮੀਟਿੰਗ ਵਿੱਚ ਪ੍ਰਚਾਰ ਕਰਨ ਲਈ ਸੱਦਾ ਦਿੱਤਾ ਗਿਆ। ਦੂਸਰੇ ਦਿਨ ਸ਼ਾਮ ਨੂੰ ਬੋਲਣ ਤੋਂ ਪਹਿਲਾਂ ਮੈਂ ਦਰਸ਼ਨ ਵੇਖਿਆ। ਦਰਸ਼ਨ ਵਿੱਚ ਮੈਂ ਕਿਸੇ ਦੇ ਪੇਟ ਅਤੇ ਆਂਦਰਾਂ ਨੂੰ ਦੇਖਿਆ ਅਤੇ ਇੱਕ ਹਰਾ ਸੱਪ ਉਹਦੇ ਆਲੇ ਦੁਆਲੇ ਲਿਪਟਿਆ ਹੋਇਆ ਸੀ। ਸੱਪ ਬਾਈਬਲ ਵਿੱਚ ਦੁਸ਼ਟ ਆਤਮਾਵਾਂ ਦਾ ਸਪੱਸ਼ਟ ਪ੍ਰਤੀਕ ਹੈ। ਲੂਕਾ 10:19, ਜਿਵੇਂ ਮੈਂ ਦਰਸ਼ਨ ਦੇਖਿਆ ਮੈਂ ਪਵਿੱਤਰ ਆਤਮਾ ਦੀ ਆਵਾਜ਼ ਸੁਣੀ। ਇਹ ਸਭਾ ਵਿੱਚ ਇੱਕ ਅਜਿਹਾ ਆਦਮੀ ਹੈ ਜਿਸ ਨੂੰ ਬਦਹਜ਼ਮੀ ਹੈ ਕਿਉਂਕਿ ਇੱਕ ਦੁਸ਼ਟ ਆਤਮਾ ਉਹਨੂੰ ਕਸ਼ਟ ਦੇ ਰਿਹਾ ਹੈ। ਬਚਨ ਤੋਂ ਬਾਅਦ ਮੈਂ ਗਿਆਨ ਦਾ ਵਚਨ ਇਸ ਤਰ੍ਹਾਂ ਦਿੱਤਾ, ਇੱਥੇ ਇੱਕ ਵਿਅਕਤੀ ਹੈ ਜਿਹਨੂੰ ਪੇਟ ਦੀ ਬਿਮਾਰੀ ਅਤੇ ਬਦਹਜ਼ਮੀ ਹੈ, ਉਹ ਖੜ੍ਹਾ ਹੋ ਜਾਵੇ। 2000 ਲੋਕਾਂ ਦੀ ਭੀੜ ਵਿੱਚੋਂ ਇੱਕ ਆਦਮੀ ਪਿੱਛੋਂ ਖੜ੍ਹਾ ਹੋ ਗਿਆ। ਮੈਂ ਉਸ ਵੱਲ ਵੇਖਿਆ ਅਤੇ ਕਿਹਾ, ਜਿਵੇਂ ਕਿ ਪ੍ਰਭੂ ਨੇ ਮੈਨੂੰ ਵਿਖਾਇਆ, ਤੇਰੇ ਨਾਲ ਉਸੇ ਤਰ੍ਹਾਂ ਹੀ ਹੋਵੇ। ਯੇਸ਼ੂ ਦੇ ਨਾਮ 'ਤੇ ਤਸੀਹੇ ਦੇਣ ਵਾਲੀ ਆਤਮਾ, ਉਹਨੂੰ ਛੱਡ ਕੇ ਨਿਕਲ ਜਾ। ਇਸ ਤੋਂ ਬਾਅਦ ਮੈਂ ਉਹਨੂੰ ਬੈਠਣ ਲਈ ਕਿਹਾ। ਤੀਜੇ ਦਿਨ ਦੀ ਸ਼ਾਮ ਨੂੰ ਜਦੋਂ ਅਸੀਂ ਚੰਗੇ ਹੋਏ ਲੋਕਾਂ ਤੋਂ ਗਵਾਹੀ ਲੈ ਰਹੇ ਸੀ, ਉਹ ਆਦਮੀ ਵੀ ਸਟੇਜ 'ਤੇ ਆ ਗਿਆ ਸੀ। ਉਹ ਅਵਿਸ਼ਵਾਸੀ ਸੀ। ਉਸਨੇ ਕਿਹਾ ਕਿ ਉਹ ਕਈ ਦਿਨਾਂ ਤੋਂ ਕੁਝ ਨਹੀਂ ਖਾ ਸਕਿਆ ਸੀ, ਪਰ ਉਹ ਪਹਿਲੇ ਦਿਨ ਦੀਆਂ ਚੰਗਿਆਈਆਂ ਦੀਆਂ ਗਵਾਹੀਆਂ ਸੁਣ ਕੇ ਇਸ ਮੀਟਿੰਗ ਵਿੱਚ ਆਇਆ ਸੀ। ਉਹਨੇ ਗਵਾਹੀ ਦਿੱਤੀ ਕਿ ਜਿਵੇਂ ਹੀ ਉਹ ਮੇਰੇ ਗਿਆਨ ਦੇ ਬਚਨ ਕਾਰਨ ਖੜ੍ਹਾ ਹੋਇਆ, ਉਹ ਤੁਰੰਤ ਠੀਕ ਹੋ ਗਿਆ ਸੀ। ਉਹ ਨਹੀਂ ਜਾਣਦਾ ਸੀ ਕਿ ਪਰਮੇਸ਼ੁਰ ਨੇ ਹੀ ਉਸ ਨੂੰ ਚੰਗਾ ਕੀਤਾ ਸੀ। ਇਸ ਲਈ ਉਹ ਮੇਰੇ ਸਾਹਮਣੇ ਸਿਰ ਝੁਕਾ ਕੇ ਡਿੱਗ ਪਿਆ ਅਤੇ ਮੇਰੇ ਪੈਰ ਛੂਹਣ ਦੀ ਕੋਸ਼ਿਸ਼ ਕਰਨ ਲੱਗਾ। ਮੈਂ ਉਹਨੂੰ ਰੋਕਿਆ ਅਤੇ ਸਮਝਾਇਆ, ਇਹ ਯੇਸ਼ੂ ਹੀ ਸੀ ਜਿਹਨੇ ਉਸ ਨੂੰ ਚੰਗਾ ਕੀਤਾ। ਪਰਮੇਸ਼ੁਰ ਹਮੇਸ਼ਾ ਚੰਗਾ ਕਰਨਾ, ਛੁਟਕਾਰਾ ਦੇਣਾ ਅਤੇ ਹੈਰਾਨੀਜਨਕ ਕੰਮ ਕਰਦਾ ਹੈ। ਮੈਂ ਲੋਕਾਂ ਨੂੰ ਕਦੇ ਵੀ ਨਹੀਂ ਕਹਿੰਦਾ ਕਿ ਤੁਸੀਂ ਗਿਆਨ ਦੇ ਬਚਨ ਦੀ ਉਡੀਕ ਕਰੋ ਅਤੇ ਤੁਸੀਂ ਠੀਕ ਹੋ ਜਾਓਗੇ, ਪਰ ਮੈਂ ਉਹਨਾਂ ਨੂੰ ਹੁਣੇ ਪਰਮੇਸ਼ੁਰ ਅਤੇ ਉਹਦੇ ਬਚਨ 'ਤੇ ਵਿਸ਼ਵਾਸ ਕਰਨ ਲਈ ਕਹਿੰਦਾ ਹਾਂ। ਪਰ ਗਿਆਨ ਦਾ ਵਚਨ ਖਾਸ ਕਿਉਂ ਹਨ? ਗਿਆਨ ਦਾ ਵਚਨ ਘੋਸ਼ਣਾ ਕਰਦਾ ਹੈ ਕਿ ਵਿਸ਼ੇਸ਼ ਕਿਰਪਾ ਉਸੇ ਪਲ ਮੌਜੂਦ ਅਤੇ ਉਪਲਬਧ ਹੈ ਅਤੇ ਪਵਿੱਤਰ ਆਤਮਾ ਸ਼ਕਤੀਸ਼ਾਲੀ ਕੰਮ ਕਰਦਾ ਹੈ ਜਦੋਂ ਅਸੀਂ ਗਿਆਨ ਦੇ ਉਸ ਬਚਨ ਵਿੱਚ ਚੱਲਦੇ ਹਾਂ। ਭਵਿੱਖਬਾਣੀ, ਭਵਿੱਖਬਾਣੀ ਦੇ ਇਸ ਵਰਦਾਨ ਦੇ ਦੋ ਕੰਮ ਆ। ਇਹ ਉਹ ਗਿਆਨ ਹੈ ਜੋ ਕਿਸੇ ਵਿਅਕਤੀ, ਸਥਾਨ ਜਾਂ ਸਥਿਤੀ ਦੇ ਭਵਿੱਖ ਬਾਰੇ ਪਰਮੇਸ਼ੁਰ ਦੀ ਇੱਛਾ ਨਾਲ ਸੰਬੰਧਿਤ ਹੈ। ਇਸ ਭਵਿੱਖ ਕਾਲ ਦੇ ਗਿਆਨ 'ਤੇ ਵਿਸ਼ਵਾਸ, ਫੈਸਲੇ ਅਤੇ ਕੰਮਾਂ 'ਤੇ ਪ੍ਰਭਾਵ ਪਾ ਸਕਦਾ ਹੈ। ਪਰਮੇਸ਼ੁਰ ਦਾ ਰਹਿਮਾ ਦਾ ਬਚਨ ਜਦੋਂ ਬੋਲਿਆ ਜਾਂਦਾ ਹੈ ਤਾਂ ਉਹ ਤਰੱਕੀ ਦਿੰਦਾ ਹੈ, ਮਜ਼ਬੂਤ ਅਤੇ ਸਥਾਪਿਤ ਕਰਦਾ ਹੈ ਅਤੇ ਸ਼ਾਂਤੀ, ਤਸੱਲੀ ਦਿੰਦਾ ਹੈ। ਸ਼ਾਸਤਰਾਂ ਦੀਆਂ ਉਦਾਹਰਨਾਂ ਮਤੀ 16:21, ਰਸੂਲਾਂ ਦੇ ਕਰਤੱਵ 13:1-3, 20 ਅਧਿਆਇ ਉਹਦਾ 22-23 ਵਚਨ ਅਤੇ 21 ਅਧਿਆਇ ਉਹਦਾ 10-11 ਵਚਨ ਹਨ। ਭਵਿੱਖਬਾਣੀ ਦੇ ਵਰਦਾਨਾਂ ਨੂੰ ਸਮਝਣ ਲਈ ਕੁਝ ਸਿੱਖਿਆ ਅਤੇ ਉਦਾਹਰਨ ਦੀ ਲੋੜ ਹੁੰਦੀ ਹੈ ਕਿਉਂਕਿ ਬਹੁਤ ਸਾਰੇ ਲੋਕ ਇਸ ਨੂੰ ਕਿਸਮਤ ਨਾਲ ਜੋੜਦੇ ਹਨ, ਭਾਵ ਇਹ ਹਮੇਸ਼ਾ ਆਪਣੇ ਆਪ ਕੰਮ ਕਰਦਾ ਹੈ। ਕੁਝ ਖਾਸ ਭਵਿੱਖਬਾਣੀਆਂ ਨੂੰ ਛੱਡ ਕੇ, ਜਿਵੇਂ ਕਿ ਇਜ਼ਰਾਈਲ ਦੀ ਮੁਕਤੀ, ਨਿਆਂ ਦਾ ਦਿਨ, ਯੇਸ਼ੂ ਦੀ ਵਾਪਸੀ ਆਦਿ, ਭਵਿੱਖਬਾਣੀ ਕਿਸਮਤ ਨਹੀਂ ਹੈ ਪਰ ਪਰਮੇਸ਼ੁਰ ਦੀ ਇੱਛਾ ਦਾ ਸੱਦਾ ਹੈ। ਭਵਿੱਖਬਾਣੀ ਵਿੱਚ ਪਰਮੇਸ਼ੁਰ ਆਪਣੇ ਦਿਲ ਦੀਆਂ ਭਾਵਨਾਵਾਂ ਨੂੰ ਅਤੇ ਤੁਹਾਡੇ ਜੀਵਨ ਲਈ ਉਹਦੀ ਮਹਾਨ ਇੱਛਾ ਨੂੰ ਪ੍ਰਗਟ ਕਰਦਾ ਹੈ। ਭਵਿੱਖਬਾਣੀ ਦਾ ਵਿਰੋਧ ਕੀਤਾ ਜਾ ਸਕਦਾ ਹੈ ਅਤੇ ਅਵਿਸ਼ਵਾਸ ਨੂੰ ਇਹ ਬੇਅਸਰ ਵੀ ਕਰ ਸਕਦਾ ਹੈ। ਮੈਂ ਉਨਾ ਉੱਤਰ ਪ੍ਰਦੇਸ਼ ਵਿੱਚ ਇੱਕ ਚਰਚ ਮੀਟਿੰਗ ਵਿੱਚ ਸੀ ਅਤੇ ਚਰਚ ਦੇ ਅੰਤ ਵਿੱਚ ਮੈਂ ਬਿਮਾਰਾਂ ਲਈ ਪ੍ਰਾਰਥਨਾ ਕਰ ਰਿਹਾ ਸੀ। ਇੱਕ ਮਹਿਲਾ ਜੋ ਬਾਂਝ ਸੀ, 8 ਸਾਲਾਂ ਤੋਂ ਗਰਭਵਤੀ ਹੋਣ ਦੀ ਕੋਸ਼ਿਸ਼ ਕਰ ਰਹੀ ਸੀ, ਮੇਰੇ ਕੋਲ ਆਈ। ਉਸ ਲਈ ਪ੍ਰਾਰਥਨਾ ਕਰਨ ਤੋਂ ਬਾਅਦ ਮੈਂ ਕਿਹਾ, ਤੁਸੀਂ ਤੁਰੰਤ ਗਰਭਵਤੀ ਹੋਵੋਗੇ ਅਤੇ ਇਸ ਸਾਲ ਦੇ ਅੰਦਰ ਇੱਕ ਬੱਚੇ ਨੂੰ ਜਨਮ ਦਿਓਗੇ। ਮੈਂ ਬਿਨਾਂ ਸੋਚੇ ਸਮਝੇ ਕਹਿ ਦਿੱਤਾ। ਮੇਰੇ ਮੂੰਹੋਂ ਅਚਾਨਕ ਉਹ ਗੱਲ ਨਿਕਲ ਗਈ। ਇਹ ਕਹਿਣ ਤੋਂ ਬਾਅਦ ਮੈਂ ਥੋੜ੍ਹਾ ਘਬਰਾ ਗਿਆ ਅਤੇ ਸੋਚਣ ਲੱਗਾ, ਜੇ ਗੱਲ ਪੂਰੀ ਨਾ ਹੋਈ ਤਾਂ ਕੀ ਹੋਵੇਗਾ। ਮੈਂ ਇੱਕ ਸਾਲ ਬਾਅਦ ਉਹ ਨਾ ਵਾਪਸ ਆਇਆ ਅਤੇ ਪਹੁੰਚ ਕੇ ਮੈਨੂੰ ਪਤਾ ਲੱਗਾ ਕਿ ਉਸ ਔਰਤ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਹੈ। ਇਹ ਭਵਿੱਖਬਾਣੀ ਸੀ ਜਿਸ ਨੇ ਆਪਣੇ ਭਵਿੱਖ ਲਈ ਪਰਮੇਸ਼ੁਰ ਦੀ ਇੱਛਾ ਪ੍ਰਗਟ ਕੀਤੀ ਸੀ, ਪਰ ਸਮਝੋ ਕਿ ਉਸਨੇ ਭਵਿੱਖਬਾਣੀ ਦਾ ਬਚਨ ਸੁਣ ਕੇ ਵਿਸ਼ਵਾਸ ਨਾਲ ਕੰਮ ਕੀਤਾ ਸੀ। ਉਹਨੇ ਘਰ ਜਾ ਕੇ ਆਪਣੇ ਪਤੀ ਨੂੰ ਦੱਸਿਆ ਅਤੇ ਬੱਚੇ ਲਈ ਕੋਸ਼ਿਸ਼ ਕੀਤੀ। ਜੇਕਰ ਉਸਨੇ ਉਸੇ ਸਾਲ ਆ ਵਿਸ਼ਵਾਸ ਵਿੱਚ ਜਾਣ ਬੁੱਝ ਕੇ ਕੋਸ਼ਿਸ਼ ਨਾ ਕੀਤੀ ਹੁੰਦੀ ਤਾਂ ਭਵਿੱਖਬਾਣੀ ਕਦੇ ਵੀ ਪੂਰੀ ਨਹੀਂ ਸੀ ਹੋਣੀ, ਬੱਚੇ ਦਾ ਜਨਮ ਨਹੀਂ ਸੀ ਹੋਣਾ। ਭਵਿੱਖਬਾਣੀ ਪਰਮੇਸ਼ੁਰ ਦੀ ਇੱਛਾ ਅਤੇ ਸ਼ਕਤੀ ਦੇ ਅਨੁਭਵ ਵਿੱਚ ਇੱਕ ਸੱਦਾ ਹੈ। ਜਦੋਂ ਵੀ ਅਸੀਂ ਭਵਿੱਖਬਾਣੀ ਦੇ ਵਰਦਾਨ ਦੁਆਰਾ ਕਿਸੇ ਮਾੜੀ ਸਥਿਤੀ ਬਾਰੇ ਕੁਝ ਜਾਣਦੇ ਹਾਂ ਤਾਂ ਨਿਰਾਸ਼ ਜਾਂ ਉਦਾਸ ਹੋਣਾ ਸਾਡੀ ਕਿਸਮਤ ਨਹੀਂ ਹੈ, ਪਰ ਵਿਸ਼ਵਾਸ ਅਤੇ ਪ੍ਰਾਰਥਨਾਵਾਂ ਦੁਆਰਾ ਅਸੀਂ ਉਹ ਸਥਿਤੀ ਤੋਂ ਰੋਕ ਸਕਦੇ ਹਾਂ ਜਾਂ ਬਦਲ ਸਕਦੇ ਹਾਂ। ਪਰਮੇਸ਼ੁਰ ਇਸ ਲਈ ਹੀ ਇਹ ਦਿਖਾਉਂਦਾ ਹੈ ਕਿ ਅਸੀਂ ਵਿਸ਼ਵਾਸ ਵਿੱਚ ਹੋ ਕੇ ਉਸ ਸਥਿਤੀ ਬਾਰੇ ਪ੍ਰਾਰਥਨਾ ਕਰੀਏ ਤਾਂ ਜੋ ਪਰਮੇਸ਼ੁਰ ਦੀ ਇੱਛਾ ਪੂਰੀ ਹੋਵੇ, ਨਾ ਕਿ ਸ਼ੈਤਾਨ ਦੀ ਇੱਛਾ। ਜਦੋਂ ਵੀ ਅਸੀਂ ਭਵਿੱਖਬਾਣੀ ਦੇ ਵਰਦਾਨ ਦੁਆਰਾ ਇੱਕ ਚੰਗਾ ਅਤੇ ਮੁਬਾਰਕ ਭਵਿੱਖ ਵੇਖਦੇ ਹਾਂ ਤਾਂ ਸਾਨੂੰ ਵਿਸ਼ਵਾਸ ਨਾਲ ਚੱਲਣਾ ਚਾਹੀਦਾ ਹੈ ਤਾਂ ਜੋ ਭਲਾਈ ਜੋ ਪਰਮੇਸ਼ੁਰ ਕਰਨੀ ਚਾਹੁੰਦਾ ਪ੍ਰਗਟ ਹੋ ਸਕੇ। ਭਵਿੱਖਬਾਣੀ ਹਮੇਸ਼ਾ ਭਵਿੱਖ ਬਾਰੇ ਨਹੀਂ ਦੱਸਦੀ। ਜ਼ਿਆਦਾਤਰ ਭਵਿੱਖਬਾਣੀਆਂ ਜੋ ਮੈਂ ਦਿੱਤੀਆਂ ਜਾਂ ਸੁਣੀਆਂ ਹਨ ਉਹ ਪਰਮੇਸ਼ੁਰ ਦੇ ਦਿਲ ਤੋਂ ਕਿਸੇ ਲਈ ਇੱਕ ਸੰਦੇਸ਼ ਹੁੰਦਾ ਹੈ। ਇਹ ਹਮੇਸ਼ਾ ਭਵਿੱਖ ਨਾਲ ਸੰਬੰਧਿਤ ਨਹੀਂ ਹੁੰਦਾ। ਪਹਿਲਾ ਕੋਰਿੰਥੀਆਂ 14:3, ਪਰ ਜਿਹੜਾ ਭਵਿੱਖਬਾਣੀ ਕਰਦਾ ਉਹ ਲਾਭ ਅਤੇ ਉਪਦੇਸ਼ ਅਤੇ ਤਸੱਲੀ ਦੀਆਂ ਗੱਲਾਂ ਮਨੁੱਖਾਂ ਨਾਲ ਕਰਦਾ। ਉਦਾਹਰਣ ਲਈ, ਜਦੋਂ ਮੈਨੂੰ ਲੋਕਾਂ ਦੀ ਸੇਵਾ ਕਰਦੇ ਸਮੇਂ ਭਵਿੱਖਬਾਣੀ ਦੇ ਵਚਨ ਪ੍ਰਾਪਤ ਹੁੰਦੇ ਹਨ ਤਾਂ ਮੈਂ ਉਹਨਾਂ ਨੂੰ ਕਹਿੰਦਾ ਹਾਂ, ਸਵਰਗੀ ਪਿਤਾ ਕਹਿਣਾ ਚਾਹੁੰਦਾ ਹੈ ਕਿ ਉਹ ਤੁਹਾਨੂੰ ਬਹੁਤ ਪਿਆਰ ਕਰਦਾ ਹੈ, ਉਹ ਤੁਹਾਡੇ ਬਾਰੇ ਸੋਚ ਰਿਹਾ ਹੈ, ਤੁਹਾਨੂੰ ਚਿੰਤਾ ਨਹੀਂ ਕਰਨੀ ਚਾਹੀਦੀ ਕਿਉਂਕਿ ਉਹ ਵਫ਼ਾਦਾਰ ਹੈ, ਉਹ ਤੁਹਾਡੇ ਨਾਲ ਵੀ ਹੈ, ਜਾਂ ਤੁਸੀਂ ਉਹਦੀ ਨਜ਼ਰ ਵਿੱਚ ਅਨਮੋਲ ਹੋ, ਤੁਸੀਂ ਉਹਦੀ ਪਿਆਰੀ ਧੀ ਜਾਂ ਪੁੱਤਰ ਹੋ, ਜਾਂ ਪਰਮੇਸ਼ੁਰ ਤੁਹਾਡੇ ਬੋਝ ਨੂੰ ਵੇਖਦਾ ਅਤੇ ਸਮਝਦਾ ਹੈ। ਉਹ ਤੁਹਾਨੂੰ ਕਹਿੰਦਾ ਹੈ, ਇਸ ਨੂੰ ਇਕੱਲੇ ਨਾ ਝੱਲੋ, ਮੈਂ ਤੁਹਾਡੇ ਨਾਲ ਹਾਂ ਅਤੇ ਮੇਰੇ 'ਤੇ ਭਰੋਸਾ ਕਰੋ, ਮੈਂ ਤੁਹਾਡੇ ਬੋਝ ਨੂੰ ਹਲਕਾ ਕਰਨਾ ਚਾਹੁੰਦਾ, ਮੇਰੇ ਕੋਲ ਆਓ। ਮੇਰੇ ਤਜ਼ਰਬੇ ਵਿੱਚ ਲਗਭਗ 90% ਭਵਿੱਖਬਾਣੀਆਂ ਪਰਮੇਸ਼ੁਰ ਦੇ ਦਿਲ ਤੋਂ ਸੰਦੇਸ਼ ਹਨ ਜੋ ਦਿਲਾਸਾ, ਮਜ਼ਬੂਤੀ ਅਤੇ ਸੁਧਾਰ ਕਰਦੀਆਂ ਹਨ। ਤਕਰੀਬਨ 10% ਭਵਿੱਖ ਨਾਲ ਸੰਬੰਧਿਤ ਹਨ। ਭਵਿੱਖਬਾਣੀ ਪਰਮੇਸ਼ੁਰ ਵੱਲੋਂ ਇੱਕ ਰਹਿਮਾ ਸੰਦੇਸ਼ ਹੈ ਜੋ ਤੁਹਾਨੂੰ ਉਸ ਦੀ ਇੱਛਾ ਨੂੰ ਜਾਣਨ ਅਤੇ ਅਨੁਭਵ ਕਰਨ ਲਈ ਸੱਦਾ ਦਿੰਦਾ ਹੈ। ਗਿਆਨ ਦਾ ਬਚਨ ਭਵਿੱਖਬਾਣੀ ਨਾਲੋਂ ਇਸ ਤਰ੍ਹਾਂ ਵੱਖਰਾ ਹੈ ਕਿ ਗਿਆਨ ਦਾ ਬਚਨ ਇੱਕ ਵਿਅਕਤੀ ਬਾਰੇ ਪ੍ਰਕਾਸ਼ਨ ਅਤੇ ਜਾਣਕਾਰੀ ਹੈ, ਪਰ ਭਵਿੱਖਬਾਣੀ ਇੱਕ ਵਿਅਕਤੀ ਲਈ ਪਰਮੇਸ਼ੁਰ ਦੇ ਦਿਲ ਤੋਂ ਇੱਕ ਸੰਦੇਸ਼ ਹੈ। ਆਤਮਾਵਾਂ ਦੀ ਪਰਖ। ਇਸ ਪਰਮੇਸ਼ੁਰ ਸਵਰਗਦੂਤਾਂ ਜਾਂ ਦੁਸ਼ਟ ਆਤਮਾਵਾਂ ਨੂੰ ਆਤਮਿਕ ਵਾਤਾਵਰਣ ਵਿੱਚ ਖਾਸ ਸਥਿਤੀਆਂ ਨੂੰ ਸਮਝਣ ਅਤੇ ਜਵਾਬ ਦੇਣ ਦੀ ਇਹ ਯੋਜਨਾ ਹੈ। ਬਾਈਬਲ ਦੀਆਂ ਉਦਾਹਰਨਾਂ ਲੂਕਾ 13:10-16, ਰਸੂਲਾਂ ਦੇ ਕਰਤੱਵ 13:8-12 ਅਤੇ ਦੂਜਾ ਰਾਜਾ 6:8-18 ਹਨ। ਮੇਰਾ ਮੰਨਣਾ ਹੈ ਕਿ ਪਰਮੇਸ਼ੁਰ, ਉਹਦੇ ਸਵਰਗਦੂਤ ਅਤੇ ਦੁਸ਼ਟ ਆਤਮਾਵਾਂ ਜ਼ਿਆਦਾਤਰ ਥਾਵਾਂ 'ਤੇ ਮੌਜੂਦ ਰਹਿੰਦੇ ਹਨ, ਪਰ ਅਸੀਂ ਉਹਨਾਂ ਤੋਂ ਜਾਣੂ ਨਹੀਂ ਹਾਂ। ਜਦੋਂ ਮੈਂ ਹਜ਼ਾਰਾਂ ਦੀ ਭੀੜਾਂ ਨੂੰ ਪ੍ਰਚਾਰ ਕਰਦਾ ਹਾਂ ਤਾਂ ਸਵਰਗਦੂਤ ਉੱਥੇ ਮੌਜੂਦ ਹੁੰਦੇ ਨੇ ਅਤੇ ਦੁਸ਼ਟਾਤਮਾ ਵੀ ਉੱਥੇ ਮੌਜੂਦ ਹੁੰਦੀਆਂ ਨੇ। ਕਈ ਵਾਰ ਅਸੀਂ ਕੁਝ ਸਮੇਂ ਲਈ ਉਹਨਾਂ ਨੂੰ ਵੇਖ ਸਕਦੇ ਹਾਂ, ਪਛਾਣ ਸਕਦੇ ਹਾਂ, ਫਿਰ ਅਸੀਂ ਉਤਸ਼ਾਹਿਤ ਹੋ ਕੇ ਕਹਿ ਸਕਦੇ ਹਾਂ, ਮੈਂ ਉਹਨੂੰ ਵੇਖ ਸਕਦਾ, ਹੋ ਸਕਦਾ ਹੈ ਅਸੀਂ ਸਿਰਫ ਇੱਕ ਜਾਂ ਦੋ ਨੂੰ ਹੀ ਵੇਖ ਰਹੇ ਹਾਂ, ਪਰ ਮੇਰੇ 'ਤੇ ਵਿਸ਼ਵਾਸ ਕਰੋ, ਜਿਹੜੇ ਸਾਨੂੰ ਦੇਖਦੇ ਹਨ ਉਹਨਾਂ ਤੋਂ ਕਿਧਰੇ ਜ਼ਿਆਦਾ ਉਹ ਹੁੰਦੇ ਨੇ ਜਿਹੜੇ ਨਹੀਂ ਵੇਖਦੇ ਨੇ। ਆਤਮਾਵਾਂ ਨੂੰ ਪਰਖਣ ਦਾ ਵਰਦਾਨ ਪਵਿੱਤਰ ਆਤਮਾ ਦੀ ਕਿਰਪਾ ਹੈ ਜੋ ਸਾਨੂੰ ਕੁਝ ਸਮੇਂ ਲਈ ਆਤਮਿਕ ਵਾਤਾਵਰਣ ਵਿੱਚ ਵੇਖਣ ਦੀ ਆਗਿਆ ਦਿੰਦਾ ਹੈ। ਅਸੀਂ ਸਾਰੀਆਂ ਦੁਸ਼ਟ ਆਤਮਾਵਾਂ ਅਤੇ ਉਹਨਾਂ ਦੇ ਕੰਮਾਂ ਨੂੰ ਨਹੀਂ ਵੇਖਾਂਗੇ, ਪਰ ਸਿਰਫ ਉਹਨਾਂ ਨੂੰ ਹੀ ਜਿਨ੍ਹਾਂ ਦਾ ਅਸੀਂ ਸਾਹਮਣਾ ਕਰਕੇ ਉਹਨਾਂ ਦੇ ਕੰਮਾਂ ਨੂੰ ਨਸ਼ਟ ਕਰ ਸਕਦੇ ਹਾਂ। ਮੈਂ ਸਿੱਖਣ ਲਈ ਰੈਡਿੰਗ ਕੈਲੀਫੋਰਨੀਆ ਬੈਥਲ ਚਰਚ ਦੇ ਆਗੂਆਂ ਦੀ ਕਾਨਫਰੰਸ ਵਿੱਚ ਆਇਆ ਸੀ। ਇੱਕ ਸੈਸ਼ਨ ਦੇ ਅੰਤ ਵਿੱਚ ਅਸੀਂ ਆਪਣੇ ਲਈ ਅਤੇ ਇੱਕ ਦੂਜੇ ਲਈ ਪ੍ਰਾਰਥਨਾ ਕਰ ਰਹੇ ਸੀਗੇ ਕਿ ਪੁਨਰ ਸੁਰਜੀਤੀ ਅਤੇ ਆਤਮ ਵਿਕਾਸ ਸਾਡੇ ਜੀਵਨ ਵਿੱਚ ਹੋਵੇ। ਪ੍ਰਾਰਥਨਾ ਦੇ ਦੌਰਾਨ ਮੈਂ ਆਪਣੇ ਸਾਹਮਣੇ ਇੱਕ ਭਾਰੀ ਅਤੇ ਸ਼ਕਤੀਸ਼ਾਲੀ ਮੌਜੂਦਗੀ ਨੂੰ ਮਹਿਸੂਸ ਕੀਤਾ। ਉਹ ਜਿੰਨੀ ਨੇੜੇ ਆਈ ਉਨੀ ਹੀ ਮੌਜੂਦਗੀ ਮੈਨੂੰ ਭਾਰੀ ਲੱਗ ਰਹੀ ਸੀ। ਜਦੋਂ ਮੇਰੇ ਤੋਂ ਸਿਰਫ 5-6 ਫੁੱਟ ਦੀ ਦੂਰੀ 'ਤੇ ਸੀ ਤਾਂ ਉਸ ਦੇ ਅੰਦਰੋਂ ਬਿਜਲੀ ਨਿਕਲੀ ਅਤੇ ਮੈਨੂੰ ਲੱਗੀ ਮੈਂ ਬੁਰੀ ਤਰ੍ਹਾਂ ਹਿੱਲਗਿਆ ਅਤੇ ਪਿੱਛੇ ਡਿੱਗ ਪਿਆ। ਜ਼ਮੀਨ 'ਤੇ ਵੀ ਮੇਰਾ ਸਰੀਰ ਕੁਝ ਸਕਿੰਟਾਂ ਲਈ ਕੰਬਦਾ ਰਿਹਾ, ਫਿਰ ਮੈਂ ਸ਼ਾਂਤ ਹੋ ਗਿਆ। ਮੈਂ ਇੱਕ ਸਵਰਗਦੂਤ ਨੂੰ ਮੇਰੇ ਸਾਹਮਣੇ ਖੜ੍ਹਾ ਦੇਖਿਆ। ਉਸ ਨੇ ਗੋਡਿਆਂ ਤੱਕ ਚਿੱਟਾ ਕੁੜਤਾ ਪਾਇਆ ਹੋਇਆ ਸੀ। ਉਹਦਾ ਚਿਹਰਾ ਇੰਨਾ ਚਮਕ ਰਿਹਾ ਸੀ ਕਿ ਉਹਦਾ ਚਿਹਰਾ ਮੈਂ ਸਾਫ਼ ਵੇਖ ਨਹੀਂ ਸੀ ਸਕਦਾ। ਉਹਦੇ ਖੰਭ ਪਿੱਛੇ ਸਨ, ਉਹਦੀਆਂ ਬਾਹਾਂ ਅਤੇ ਲੱਤਾਂ 'ਤੇ ਕੋਈ ਵਾਲ ਨਹੀਂ ਸੀ। ਉਹਦੀ ਚਮੜੀ ਬਹੁਤ ਖੂਬਸੂਰਤ ਲੱਗ ਰਹੀ ਸੀ। ਫਿਰ ਉਹ ਸਵਰਗਦੂਤ ਨੇ ਮੇਰੇ ਨਾਲ ਸ਼ਬਦਾਂ ਨਾਲ ਨਹੀਂ ਬਲਕਿ ਮਾਨਸਿਕ ਤੌਰ 'ਤੇ ਗੱਲ ਕੀਤੀ। ਉਹਦੇ ਵਿਚਾਰਾਂ ਨੇ ਉਹਦੇ ਮਨ ਵਿੱਚੋਂ ਨਿਕਲ ਕੇ ਮੇਰੇ ਮਨ ਨੂੰ ਆ ਕੇ ਕਿਹਾ ਕਿ ਮੈਂ ਪ੍ਰਭੂ ਵੱਲੋਂ ਭੇਜਿਆ ਗਿਆ ਚਮਤਕਾਰ ਕਰਨ ਵਾਲਾ ਦੂਤ ਹਾਂ। ਤੁਸੀਂ ਮੈਨੂੰ ਸਦਾ ਲਈ ਨਹੀਂ ਵੇਖੋਗੇ, ਪਰ ਇਹ ਜਾਣ ਲਵੋ ਕਿ ਮੈਂ ਤੁਹਾਡੇ ਨਾਲ ਹਾਂ। ਪਲਕ ਝਪਕਦਿਆਂ ਹੀ ਉਹ ਗਾਇਬ ਹੋ ਗਿਆ ਅਤੇ ਉਸ ਹੌਲ ਵਿੱਚ 100 ਤੋਂ ਵੱਧ ਲੋਕ ਸਨ, ਪਰ ਉਹਨਾਂ ਨੇ ਉਸ ਨੂੰ ਨਹੀਂ ਵੇਖਿਆ। ਸਿਰਫ ਮੈਂ ਹੀ ਉਸ ਨੂੰ ਵੇਖ ਸਕਦਾ ਸੀ ਅਤੇ ਸੁਣ ਸਕਦਾ ਸੀ, ਕਿਉਂਕਿ ਉਸ ਲਈ ਆਤਮਾਵਾਂ ਦੀ ਪਰਖ ਦਾ ਗਿਆਨ ਸਿਰਫ ਮੇਰੇ ਲਈ ਸੀ ਉਸ ਖਾਸ ਸਥਿਤੀ ਲਈ। ਉਹ ਸ਼ਕਤੀਸ਼ਾਲੀ ਤਜ਼ਰਬੇ ਤੋਂ ਬਾਅਦ ਮੈਂ ਮਹਾਰਾਸ਼ਟਰ ਚਲਾ ਗਿਆ ਅਤੇ ਇੱਕ ਚੰਗਾਈ ਮੀਟਿੰਗ ਵਿੱਚ ਸੀ। ਸ਼ਾਮ ਨੂੰ ਮੈਂ ਲਗਭਗ 3000 ਲੋਕਾਂ ਦੀ ਭੀੜ ਨੂੰ ਬਚਣ ਦਾ ਪ੍ਰਚਾਰ ਕਰ ਰਿਹਾ ਸੀ। ਬਚਣ ਤੋਂ ਬਾਅਦ ਮੈਂ ਬਿਮਾਰਾਂ ਲਈ ਪੁਲਪਿਟ ਤੋਂ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ ਅਤੇ ਉਸ ਸਮੇਂ ਮੈਂ ਭੀੜ ਦੇ ਵਿਚਕਾਰ ਸਵਰਗ ਦੂਤਾਂ ਨੂੰ ਵੇਖਿਆ। ਪ੍ਰਾਰਥਨਾ ਦੌਰਾਨ ਮੈਂ ਇੱਕ ਪਾਸੇ ਇੱਕ ਆਦਮੀ ਨੂੰ ਵੇਖਿਆ ਜੋ ਬਹੁਤ ਬਿਮਾਰ ਲੱਗ ਰਿਹਾ ਸੀ, ਆਪਣੇ ਹੱਥ ਚੁੱਕੇ ਹੋਏ ਵੇਖਿਆ। ਥੋੜ੍ਹੀ ਦੇਰ ਬਾਅਦ ਜਦੋਂ ਮੈਂ ਦੁਬਾਰਾ ਮੁੜ ਕੇ ਵੇਖਿਆ ਤਾਂ ਜ਼ਮੀਨ 'ਤੇ ਬੇਹੋਸ਼ ਪਿਆ ਸੀ। ਪ੍ਰਾਰਥਨਾ ਤੋਂ ਬਾਅਦ ਅਸੀਂ ਉਹਨਾਂ ਲੋਕਾਂ ਨੂੰ ਆਪਣੀ ਗਵਾਹੀ ਦੇਣ ਲਈ ਸਟੇਜ 'ਤੇ ਬੁਲਾਇਆ ਅਤੇ ਉਹੀ ਵਿਅਕਤੀ ਆ ਕੇ ਦੱਸਣ ਲੱਗਾ ਕਿ ਉਹਨੂੰ ਲੱਗਿਆ ਕਿ ਕਿਸੇ ਨੇ ਉਹਨੂੰ ਛੂਹਿਆ, ਅਤੇ ਜਿਵੇਂ ਹੀ ਉਹਨੂੰ ਛੂਹਿਆ ਤਾਂ ਉਹਦੇ ਸਰੀਰ ਵਿੱਚੋਂ ਬਿਜਲੀ ਦੀ ਸ਼ਕਤੀ ਆ ਗਈ। ਇਸ ਕਾਰਨ ਉਹ ਜ਼ਮੀਨ 'ਤੇ ਡਿੱਗ ਗਿਆ ਅਤੇ ਜਦੋਂ ਜਾਗਿਆ ਤਾਂ ਉਹਨੇ ਮਹਿਸੂਸ ਕੀਤਾ ਕਿ ਸਰੀਰ ਦਾ ਪੂਰਾ ਦਰਦ ਚਲਾ ਗਿਆ ਹੈ, ਉਹਦੇ ਸਾਰੇ ਰੋਗ ਦੂਰ ਹੋ ਗਏ ਨੇ। ਉਹਨੇ ਗਵਾਹੀ ਦਿੱਤੀ ਕਿ ਕਈ ਸਾਲਾਂ ਤੋਂ ਬਹੁਤ ਸਾਰੀਆਂ ਬਿਮਾਰੀਆਂ ਸਨ ਪਰ ਉਹਨਾਂ ਦੇ ਸਾਰੇ ਲੱਛਣ ਦੂਰ ਹੋ ਚੁੱਕੇ ਨੇ। ਇੱਕ ਹੋਰ ਮੌਕੇ 'ਤੇ ਮੈਂ ਇੱਕ ਔਰਤ ਲਈ ਪ੍ਰਾਰਥਨਾ ਕਰ ਰਿਹਾ ਸੀ ਜਿਸ ਨੂੰ ਕੋਈ ਭਾਵਨਾਤਮਕ ਸਮੱਸਿਆ ਅਤੇ ਉਦਾਸੀ ਸੀ। ਪਵਿੱਤਰ ਆਤਮਾ ਦੀ ਮੌਜੂਦਗੀ ਨੂੰ ਸੱਦਾ ਦਿੰਦੇ ਹੋਏ ਮੈਂ ਇੱਕ ਦਰਸ਼ਨ ਵੇਖਿਆ। ਦਰਸ਼ਨ ਵਿੱਚ ਮੇਰੀ ਨਜ਼ਰ ਕੈਮਰੇ ਵਰਗੀ ਸੀ, ਮੈਂ ਖਾਲੀ ਕਮਰੇ ਵਿੱਚ ਸੀ, ਸਾਹਮਣੇ ਇੱਕ ਬੰਦ ਦਰਵਾਜ਼ਾ ਸੀ। ਜਿਵੇਂ ਮੇਰੀ ਨਜ਼ਰ ਉਸ ਦਰਵਾਜ਼ੇ 'ਤੇ ਪਈ ਮੈਨੂੰ ਇੱਕ ਚਾਬੀ ਦਾ ਸੁਰਾਖ ਦਿਖਾਈ ਦਿੱਤਾ। ਮੈਂ ਉਸ ਮੋਰੀ ਵਿੱਚੋਂ ਦਾਖਲ ਹੋ ਕੇ ਦੂਜੇ ਕਮਰੇ 'ਚ ਆ ਗਿਆ ਜੋ ਪਹਿਲੇ ਕਮਰੇ ਵਰਗਾ ਸੀ। ਜਦੋਂ ਮੈਂ ਦੂਜੇ ਕਮਰੇ ਦੇ ਦਰਵਾਜ਼ੇ ਦੇ ਨੇੜੇ ਆਇਆ ਤਾਂ ਮੈਂ ਉੱਥੇ ਕੀ ਹੋਲ ਰਾਹੀਂ ਅਗਲੇ ਕਮਰੇ 'ਚ ਦਾਖਲ ਹੋ ਗਿਆ ਜਾਂ ਚਾਰ ਵਾਰ ਹੋਇਆ। ਚੌਥੇ ਕਮਰੇ ਦੇ ਦਰਵਾਜ਼ੇ ਦੀ ਮੋਰੀ ਵਿੱਚੋਂ ਅੰਦਰ ਵੜ ਕੇ ਮੈਂ ਵੱਖਰੇ ਕਮਰੇ 'ਚ ਆ ਕੇ ਵੇਖਿਆ ਕਿ ਰਾਤ ਨੂੰ ਮੰਜੇ 'ਤੇ ਇੱਕ 4 ਸਾਲ ਦੀ ਛੋਟੀ ਬੱਚੀ ਸੁੱਤੀ ਪਈ ਸੀ। ਫਿਰ ਮੈਂ ਦੁਸ਼ਟ ਆਤਮਾ ਨੂੰ ਮੰਜੇ 'ਤੇ ਚੜ੍ਹਦਿਆਂ ਅਤੇ ਲੜਕੀ ਦੇ ਉੱਪਰ ਖਲੋਤਾ ਵੇਖਿਆ। ਫਿਰ ਕੁੜੀ ਸੌਂਦੇ ਹੋਏ ਡਰ ਗਈ ਅਤੇ ਚੀਕਣ ਲੱਗੀ। ਉਹ ਆਤਮਾ ਉਹਦੇ ਅੰਦਰ ਆ ਗਈ ਅਤੇ ਕੁੜੀ ਤੁਰੰਤ ਉੱਠ ਕੇ ਬੈਠ ਗਈ ਅਤੇ ਚੀਕਣ ਲੱਗੀ। ਇਹ ਦੇਖ ਕੇ ਤੁਰੰਤ ਮੈਂ ਉਸ ਵੱਲ ਦੇਖਿਆ ਅਤੇ ਪੁੱਛਿਆ, ਕਰੀਬ 4 ਸਾਲ ਦੀ ਉਮਰ ਵਿੱਚ ਕੀ ਤੁਹਾਨੂੰ ਰਾਤ ਨੂੰ ਭਿਆਨਕ ਸੁਪਨੇ ਆਉਣੇ ਸ਼ੁਰੂ ਹੋ ਗਏ ਸੀ ਅਤੇ ਤੁਸੀਂ ਰਾਤ ਨੂੰ ਡਰਨਾ ਸ਼ੁਰੂ ਕਰ ਦਿੱਤਾ ਸੀ? ਉਹ ਹੈਰਾਨ ਹੋਈ ਅਤੇ ਬੋਲੀ, ਹਾਂ, ਪਰ ਤੁਹਾਨੂੰ ਇਹ ਕਿਵੇਂ ਪਤਾ ਲੱਗਾ? ਫਿਰ ਮੈਂ ਉਹਨੂੰ ਹੁਕਮ ਦਿੱਤਾ, ਡਰ ਦੀ ਆਤਮਾ ਜੋ ਇਸ ਦੀ ਚੌਥੀ ਪੀੜ੍ਹੀ ਤੋਂ ਆਈ ਹੈ ਇਹਦੇ ਵਿੱਚੋਂ ਬਾਹਰ ਨਿਕਲ ਜਾ। ਤਦ ਉਹ ਆਤਮਾ ਪ੍ਰਗਟ ਹੋਈ ਅਤੇ ਤੁਰੰਤ ਚਲੀ ਗਈ। ਜੋ ਦਰਸ਼ਨ ਮੈਂ ਵੇਖਿਆ ਸੀ ਉਹ ਸਿਰਫ 5-10 ਸੈਕਿੰਡ ਲਈ ਸੀ। ਦਰਸ਼ਨ ਦੇਖਦੇ ਸਮੇਂ ਹੀ ਮੈਨੂੰ ਅਹਿਸਾਸ ਹੋਇਆ ਕਿ 4 ਖਾਲੀ ਕਮਰਿਆਂ ਦਾ ਅਰਥ 4 ਪੀੜ੍ਹੀਆਂ ਹਨ ਜਿਨ੍ਹਾਂ ਰਾਹੀਂ ਉਹ ਆਤਮਾ ਆਈ ਸੀ। ਹਰ ਕਮਰੇ ਦੇ ਦਰਵਾਜ਼ੇ ਦੀ ਚਾਬੀ ਵਾਲੇ ਛੇਦ ਦਾ ਅਰਥ ਅਧਿਕਾਰ ਸੀ, ਭਾਵ ਹਰ ਪੀੜ੍ਹੀ ਨੇ ਉਸ ਆਤਮਾ ਨੂੰ ਰਹਿਣ ਦਾ ਹੱਕ ਦਿੱਤਾ। ਆਤਮਾਵਾਂ ਦੀ ਪਰਖ ਦਾ ਵਰਦਾਨ ਇਸ ਸਥਿਤੀ ਵਿੱਚ ਬਹੁਤ ਹੀ ਵਿਸਤਾਰ ਨਾਲ ਫੈਲਿਆ, ਪਰ ਕਈ ਵਾਰ ਇਹ ਵਰਦਾਨ ਇੰਨਾ ਵਿਆਪਕ ਨਹੀਂ ਹੁੰਦਾ ਪਰ ਫਿਰ ਵੀ ਪ੍ਰਭਾਵਸ਼ਾਲੀ ਹੁੰਦਾ ਹੈ। ਜਦੋਂ ਆਤਮਾਵਾਂ ਦੀ ਪਰਖ ਦਾ ਵਰਦਾਨ ਕੰਮ ਕਰ ਰਿਹਾ ਹੁੰਦਾ ਹੈ ਤਾਂ ਅਸੀਂ ਆਤਮਿਕ ਵਾਤਾਵਰਣ ਨੂੰ ਵਿਸ਼ੇਸ਼ ਤਰੀਕਿਆਂ ਨਾਲ ਵੇਖ ਸਕਦੇ ਹਾਂ, ਸੁਣ ਸਕਦੇ ਹਾਂ, ਪਛਾਣ ਸਕਦੇ ਹਾਂ ਅਤੇ ਪ੍ਰਭਾਵਿਤ ਕਰ ਸਕਦੇ ਹਾਂ। ਵਰਦਾਨ ਸ਼ੈਤਾਨੀ ਕੰਮਾਂ ਨੂੰ ਨਸ਼ਟ ਕਰਨ ਅਤੇ ਦੁਸ਼ਟ ਆਤਮਾਵਾਂ ਨੂੰ ਕੱਢਣ ਲਈ ਬਹੁਤ ਪ੍ਰਭਾਵਸ਼ਾਲੀ ਹੈ। ਮੈਂ ਤੁਹਾਨੂੰ ਇੱਕ ਹੋਰ ਉਦਾਹਰਣ ਦਿੰਦਾ ਹਾਂ। ਮੈਂ ਵਾਰਾਣਸੀ ਵਿੱਚ ਇੱਕ ਕਾਨਫਰੰਸ ਵਿੱਚ ਪਰਮੇਸ਼ੁਰ ਦੇ ਪਿਆਰ ਦੇ ਬਾਰੇ ਸਿਖਾ ਰਿਹਾ ਸੀ। ਇਹ ਚੰਗਾਈ ਜਾਂ ਮੁਕਤੀ ਦੀ ਕਾਨਫਰੰਸ ਨਹੀਂ ਸੀ। ਲੋਕਾਂ ਨੇ ਆ ਕੇ ਪਰਮੇਸ਼ੁਰ ਪਿਤਾ ਦੇ ਮਹਾਨ ਪਿਆਰ ਬਾਰੇ ਸਿੱਖਿਆ। ਕਾਨਫਰੰਸ ਦੇ ਅੰਤ ਵਿੱਚ ਲੋਕਾਂ ਨੇ ਆ ਕੇ ਆਪਣੀਆਂ ਆਤਮਿਕ ਲੋੜਾਂ ਲਈ ਪ੍ਰਾਰਥਨਾ ਕਰ ਰਹੇ ਸਨ। ਮੈਂ ਇੱਕ ਆਦਮੀ ਨੂੰ ਲਾਈਨ ਵਿੱਚ ਵੇਖਿਆ ਕਿ ਉਹ ਇੰਤਜ਼ਾਰ ਕਰ ਰਿਹਾ ਸੀ, ਜਿਹਨੂੰ ਮੈਂ 2 ਸਾਲ ਪਹਿਲਾਂ ਮਿਲਿਆ ਸੀ, ਪਰ ਉਹ ਬਹੁਤ ਬਿਮਾਰ ਲੱਗ ਰਿਹਾ ਸੀ। ਦੂਰੋਂ ਮੈਂ ਉਹਦੀਆਂ ਅੱਖਾਂ ਵੇਖ ਸਕਦਾ ਸੀ ਕਿ ਉਹ ਪੀਲੀਆਂ ਹਨ ਅਤੇ ਉਹ ਬਹੁਤ ਕਮਜ਼ੋਰ ਲੱਗ ਰਿਹਾ ਸੀ। ਪ੍ਰਾਰਥਨਾ ਕਰਵਾਉਣ ਲਈ ਜਦੋਂ ਉਹਦੀ ਵਾਰੀ ਆਈ ਮੈਂ ਉਹਨੂੰ ਪੁੱਛਿਆ ਕਿ ਕੀ ਸਮੱਸਿਆ ਹੈ। ਉਹਨੇ ਦੱਸਿਆ ਕਿ ਪਿਛਲੇ 3-4 ਮਹੀਨਿਆਂ ਤੋਂ ਉਹ ਪੀਲੀਏ ਤੋਂ ਪੀੜਤ ਸੀ, ਉਹਦਾ ਲਿਵਰ ਦੁਖਦਾ ਹੈ ਅਤੇ ਉਹਦਾ ਭਾਰ ਵੀ ਕਾਫੀ ਘੱਟ ਗਿਆ ਹੈ। ਉਹ ਕਈ ਡਾਕਟਰਾਂ ਨੂੰ ਮਿਲਿਆ, ਦਵਾਈਆਂ ਲੈਂਦਾ ਰਿਹਾ ਪਰ ਕੋਈ ਰਾਹਤ ਨਹੀਂ ਮਿਲੀ। ਉਹਦੀ ਹਾਲਾਤ ਇੰਨੀ ਖਰਾਬ ਸੀ ਕਿ ਮੈਨੂੰ ਲੱਗਾ ਕਿ ਜੇ ਉਹ ਚੰਗਾ ਨਾ ਹੋਇਆ ਤਾਂ ਮਰ ਜਾਵੇਗਾ। ਉਸ ਲਈ ਪ੍ਰਾਰਥਨਾ ਕਰਨ ਤੋਂ ਪਹਿਲਾਂ ਮੈਂ ਪਵਿੱਤਰ ਆਤਮਾ ਨੂੰ ਬੁਲਾਇਆ, ਪਵਿੱਤਰ ਆਤਮਾ ਮੇਰੇ ਪਿਆਰੇ ਮੇਰੇ ਉੱਤੇ ਆਓ, ਮੇਰੇ ਨਾਲ ਰਹੋ, ਮੈਂ ਤੁਹਾਨੂੰ ਪਹਿਲਾ ਸਥਾਨ ਦਿੰਦਾ। ਫਿਰ ਮੈਂ ਆਪਣਾ ਹੱਥ ਉਹਦੇ ਲਿਵਰ 'ਤੇ ਰੱਖਿਆ। ਹੱਥ ਰੱਖਦੇ ਸਮਰੱਥ ਮੇਰੇ ਮੋਢਿਆਂ ਤੋਂ ਹੱਥਾਂ ਤੱਕ ਵਹਿਣ ਲੱਗੀ। ਸ਼ਕਤੀ ਦਾ ਵਹਾਅ ਇੰਨੀ ਸ਼ਕਤੀਸ਼ਾਲੀ ਸੀ ਕਿ ਮੇਰੀ ਬਾਂਹ ਇੰਨੀ ਹਿੱਲਣ ਲੱਗੀ ਕਿ ਮੇਰਾ ਸਾਰਾ ਸਰੀਰ ਕੰਬਣ ਲੱਗ ਗਿਆ। ਮੈਂ ਪ੍ਰਾਰਥਨਾ ਕਰਨ ਲਈ ਬੋਲ ਵੀ ਨਹੀਂ ਸਕਿਆ। ਮੈਂ ਇੱਕ ਦੋ ਮਿੰਟ ਤੱਕ ਉਸ ਉੱਤੇ ਹੱਥ ਰੱਖ ਕੇ ਹਿੱਲਦਾ ਰਿਹਾ। ਉਹ ਵਿਅਕਤੀ ਵੀ ਥੋੜ੍ਹਾ ਜਿਹਾ ਹਿੱਲ ਰਿਹਾ ਸੀ। ਤਦ ਉਸ ਸ਼ਕਤੀ ਦਾ ਪ੍ਰਵਾਹ ਆਪਣੇ ਆਪ ਬੰਦ ਹੋ ਗਿਆ। ਮੈਂ ਉਹਨੂੰ ਪੁੱਛਿਆ, ਤੁਸੀਂ ਕਿਵੇਂ ਹੋ? ਉਹਨੇ ਸ਼ਕਤੀ ਦੇ ਕਾਰਨ ਹੈਰਾਨ ਹੋ ਕੇ ਦੱਸਿਆ ਕਿ ਉਹਦਾ ਸਾਰਾ ਦਰਦ ਅਤੇ ਕਮਜ਼ੋਰੀ ਦੂਰ ਹੋ ਗਈ ਹੈ। ਉਹਨੇ ਮਹਿਸੂਸ ਕੀਤਾ ਕਿ ਪੂਰੀ ਤਰ੍ਹਾਂ ਠੀਕ ਹੋ ਗਿਆ ਹੈ। ਮੈਂ ਮੁਸਕਰਾ ਕੇ ਕਿਹਾ, ਤੁਸੀਂ ਹੁਣ ਜਾ ਸਕਦੇ ਹੋ। ਜਿਵੇਂ ਉਹ ਮੁੜ ਕੇ ਜਾਣ ਲੱਗਾ, ਪਵਿੱਤਰ ਆਤਮਾ ਨੇ ਮੈਨੂੰ ਸਾਫ਼ ਸਾਫ਼ ਕਿਹਾ, ਉਹਨੂੰ ਜਾਣ ਨਾ ਦਿਓ, ਜੰਗ ਹਾਲੇ ਖਤਮ ਨਹੀਂ ਹੋਈ ਹੈ, ਇਹਦੇ ਵਿੱਚੋਂ ਮੌਤ ਦੀ ਆਤਮਾ ਨੂੰ ਕੱਢ ਦਿਓ। ਮੈਂ ਚੀਕਿਆ, ਭਾਈ ਵਾਪਸ ਆ ਜਾ, ਮੈਂ ਅਜੇ ਤੁਹਾਡੇ ਲਈ ਹੋਰ ਪ੍ਰਾਰਥਨਾ ਕਰਨੀ ਹੈ। ਫਿਰ ਮੈਂ ਉਹਦੀਆਂ ਅੱਖਾਂ ਵਿੱਚ ਵੇਖਿਆ ਅਤੇ ਕਿਹਾ, ਮੌਤ ਦੀ ਆਤਮਾ, ਮੈਂ ਯੇਸ਼ੂ ਦੇ ਨਾਮ 'ਚ ਤੈਨੂੰ ਹੁਕਮ ਦਿੰਦਾ, ਇਹਨੂੰ ਪੂਰੀ ਤਰ੍ਹਾਂ ਛੱਡ ਅਤੇ ਚਲੇ ਜਾ। ਇਹ ਕਹਿੰਦੇ ਉਹ ਹਿੱਲ ਗਿਆ। ਮੈਂ ਉਹਨੂੰ ਪੁੱਛਿਆ, ਕੀ ਹੋਇਆ ਹੈ? ਉਹਨੇ ਕਿਹਾ, ਉਹਦੇ ਪੇਟ ਦੇ ਨੇੜਿਓਂ ਇੱਕ ਦੁਸ਼ਟ ਸ਼ਕਤੀ ਨਿਕਲੀ ਅਤੇ ਚਲੀ ਗਈ। ਉਸ ਤੋਂ ਬਾਅਦ, ਕਿਉਂਕਿ ਮੈਨੂੰ ਕਈ ਹੋਰ ਪ੍ਰਕਾਸ਼ਨ ਨਹੀਂ ਮਿਲਿਆ, ਮੈਨੂੰ ਜਾਣ ਦਿੱਤਾ। ਅਗਲੇ ਦਿਨ ਬਨਾਰਸ ਰੇਲਵੇ ਸਟੇਸ਼ਨ 'ਤੇ ਅਸੀਂ ਅਚਾਨਕ ਮਿਲੇ ਅਤੇ ਉਹ ਬਹੁਤ ਖੁਸ਼ੀ ਨਾਲ ਸਾਰਿਆਂ ਨੂੰ ਦੱਸ ਰਿਹਾ ਸੀ ਕਿ ਯੇਸ਼ੂ ਨੇ ਉਹਨੂੰ ਚੰਗਿਆਂ ਕੀਤਾ ਹੈ। ਉਹਦੀ ਤਾਕਤ ਵਾਪਸ ਆ ਗਈ ਸੀ, ਉਹਦੀ ਸਿਹਤ ਵਿੱਚ ਸੁਧਾਰ ਹੋ ਗਿਆ ਸੀ, ਉਹਦੀਆਂ ਅੱਖਾਂ ਜੋ ਪੀਲੀਆਂ ਸਨ 24 ਘੰਟਿਆਂ ਵਿੱਚ ਚਿੱਟੀਆਂ ਹੋ ਗਈਆਂ ਸਨ। ਉਸ ਸਥਿਤੀ ਵਿੱਚ ਮੈਨੂੰ ਆਤਮਾਵਾਂ ਨੂੰ ਸਮਝਣ ਦਾ ਵਰਦਾਨ ਇਸ ਲਈ ਮਿਲਿਆ ਤਾਂ ਜੋ ਮੈਂ ਉਸ ਦੁਸ਼ਟ ਸ਼ਕਤੀ ਨੂੰ ਪਛਾਣ ਸਕਾਂ ਅਤੇ ਦੂਰ ਕਰ ਸਕਾਂ। ਜਦੋਂ ਇਹ ਵਰਦਾਨ ਪ੍ਰਗਟ ਹੁੰਦਾ ਹੈ ਤਾਂ ਦੁਸ਼ਟ ਆਤਮਾਵਾਂ ਬਿਨਾਂ ਕਿਸੇ ਸੰਘਰਸ਼ ਦੇ ਬਾਹਰ ਨਿਕਲ ਜਾਂਦੀਆਂ ਨੇ, ਕਿਉਂਕਿ ਪਵਿੱਤਰ ਆਤਮਾ ਦੀ ਸ਼ਕਤੀ ਮੌਜੂਦ ਹੁੰਦੀ ਹੈ। ਭਾਸ਼ਾਵਾਂ ਦੀ ਵਿਆਖਿਆ ਅਰਥਾਤ ਅਨੁਵਾਦ। ਭਾਸ਼ਾਵਾਂ ਦੀ ਵਿਆਖਿਆ ਕਰਨਾ ਜਾਣ ਭਾਸ਼ਾ ਦੇ ਅਰਥ ਨੂੰ ਸਮਝਾਉਣ ਦੀ ਯੋਗਤਾ ਹੈ। ਮੈਂ ਇਸ ਵਰਦਾਨ ਨੂੰ ਬੋਲੇ ਜਾਣ ਵਾਲੇ ਵਰਦਾਨ ਦੀ ਸ਼੍ਰੇਣੀ 'ਚ ਨਹੀਂ ਰੱਖਦਾ, ਪਰ ਪ੍ਰਕਾਸ਼ਨ ਦੇ ਵਰਦਾਨਾਂ ਦੀ ਸ਼੍ਰੇਣੀ 'ਚ ਰੱਖਦਾ, ਕਿਉਂਕਿ ਇਹ ਵਿਆਖਿਆ ਗੈਰ ਭਾਸ਼ਾ ਦਾ ਅਰਥ ਪ੍ਰਕਾਸ਼ਨ ਦੇ ਰੂਪ 'ਚ ਮਿਲਦਾ ਹੈ, ਜਿਵੇਂ ਕਿ ਹੋਰ ਪ੍ਰਕਾਸ਼ਨ ਦੇ ਵਰਦਾਨ ਪ੍ਰਕਾਸ਼ਨ ਦੇ ਰੂਪ 'ਚ ਮਿਲਦੇ ਨੇ। ਪਹਿਲਾ ਕਰੰਥੀਆਂ 14:26 ਅਤੇ 27। ਸੋ ਭਰਾਵੋ, ਗੱਲ ਕੀ ਹੈ? ਜਦੋਂ ਤੁਸੀਂ ਇਕੱਠੇ ਹੁੰਦੇ ਹੋ ਤਾਂ ਕਿਸੇ ਦੇ ਕੋਲ ਭਜਨ, ਕਿਸੇ ਕੋਲ ਸਿੱਖਿਆ, ਕਿਸੇ ਕੋਲ ਅਗੰਮ ਗਿਆਨ, ਕਿਸੇ ਕੋਲ ਪਰਾਈ ਭਾਸ਼ਾ ਅਤੇ ਕਿਸੇ ਕੋਲ ਉਹਦੇ ਅਰਥ ਹਨ। ਸਭ ਕੁਝ ਲਾਭ ਦੇ ਲਈ ਹੋਣਾ ਚਾਹੀਦਾ। ਜੇ ਕੋਈ ਪਰਾਈ ਭਾਸ਼ਾ ਵਿੱਚ ਬੋਲੇ ਤਾਂ ਦੋ ਦੋ ਅਥਵਾ ਤਿੰਨ ਤਿੰਨ, ਵੱਧ ਤੋਂ ਵੱਧ ਤਿੰਨ ਤਿੰਨ ਕਰਕੇ ਬੋਲਣ, ਸੋ ਵਾਰੀ ਵਾਰੀ ਇੱਕ ਜਾਣਾ ਅਰਥ ਕਰ ਸਕੇ। ਇਹ ਵਰਦਾਨ ਪਰਾਈ ਭਾਸ਼ਾ ਦੇ ਵਰਦਾਨ ਨਾਲ ਕੰਮ ਕਰਦੇ ਹਨ। ਜਦੋਂ ਕੋਈ ਅਣਜਾਣ ਜਾਂ ਸਵਰਗੀ ਭਾਸ਼ਾ ਵਿੱਚ ਬੋਲਦਾ ਹੈ ਤਾਂ ਬੋਲਣ ਵਾਲਾ ਵਿਅਕਤੀ ਜਾਂ ਕੋਈ ਹੋਰ ਮੌਜੂਦ ਵਿਅਕਤੀ ਪ੍ਰਕਾਸ਼ਨ ਦੁਆਰਾ ਉਸ ਭਾਸ਼ਾ ਦਾ ਅਰਥ ਸਮਝਾਉਂਦਾ ਹੈ। ਉਸ ਭਾਸ਼ਾ ਦੇ ਵੱਖਰੋ ਵੱਖਰੇ ਅਰਥ ਹੋ ਸਕਦੇ ਹਨ, ਜਿਸ ਬਾਰੇ ਅਸੀਂ ਥੋੜ੍ਹੀ ਦੇਰ ਵਿੱਚ ਸਿੱਖਾਂਗੇ। ਮੈਂ ਵੇਖਿਆ ਕਿ ਪ੍ਰਾਈ ਭਾਸ਼ਾ ਦੀ ਵਿਆਖਿਆ ਕਰਨਾ ਭਵਿੱਖਬਾਣੀ ਦੇ ਵਰਦਾਨਾਂ ਦੇ ਸਮਾਨ ਹੈ, ਕਿਉਂਕਿ ਦੋਵੇਂ ਪਰਮੇਸ਼ੁਰ ਦੇ ਦਿਲ ਤੋਂ ਸੰਦੇਸ਼ ਹਨ। ਪ੍ਰਾਈ ਭਾਸ਼ਾ ਦੀ ਵਿਆਖਿਆ ਕਰਨਾ ਭਵਿੱਖਬਾਣੀ ਦੇ ਵਰਦਾਨਾਂ ਤੋਂ ਇਸ ਕਰਕੇ ਵੱਖਰਾ ਹੈ ਕਿਉਂਕਿ ਉਹ ਵੱਖ ਵੱਖ ਤਰੀਕਿਆਂ ਨਾਲ ਪ੍ਰਾਪਤ ਕੀਤਾ ਜਾਂਦਾ ਹੈ। ਕਿਸੇ ਨੂੰ ਪ੍ਰਾਈ ਭਾਸ਼ਾ ਦਾ ਅਰਥ ਸਮਝਾਉਣਾ, ਉਸ ਤੋਂ ਪਹਿਲਾਂ ਉਹਨੂੰ ਪ੍ਰਾਈ ਭਾਖਿਆ 'ਚ ਗੱਲ ਕਰਨੀ ਪੈਂਦੀ ਹੈ। ਇਹ ਬੋਲਣਾ ਇੱਕ ਤੁਰੀ ਵਾਂਗ ਏ ਜੋ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਏ ਅਤੇ ਉਹਨਾਂ ਨੂੰ ਪਰਮੇਸ਼ੁਰ ਦੇ ਬਚਨ ਨੂੰ ਸੁਣਨ ਲਈ ਤਿਆਰ ਕਰਦੀ ਏ। ਪ੍ਰਕਾਸ਼ਨ ਦੇ ਵਰਦਾਨਾਂ ਦੇ ਕਈ ਰੂਪ। ਅਸੀਂ ਪ੍ਰਕਾਸ਼ਨ ਦੇ ਹਰੇਕ ਵਰਦਾਨ ਦਾ ਅਰਥ ਸਮਝ ਲਿਆ ਹੈ ਤਾਂ ਅਸੀਂ ਉਸ ਨੂੰ ਅਤੇ ਉਹਨਾਂ ਦੇ ਉਦੇਸ਼ਾਂ ਨੂੰ ਆਸਾਨੀ ਨਾਲ ਪਛਾਣ ਸਕੀਏ। ਆਓ ਹੁਣ ਸਿੱਖੀਏ ਕਿ ਵਰਦਾਨ ਕਿਵੇਂ ਪ੍ਰਾਪਤ ਹੁੰਦੇ ਹਨ। ਮੈਂ ਉਹਨਾਂ ਦੇ ਸਭ ਤੋਂ ਆਮ ਅਤੇ ਸਧਾਰਨ ਰੂਪਾਂ ਬਾਰੇ ਸਿਖਾਵਾਂਗਾ। ਇਹ ਸੂਚੀ ਪੂਰਨ ਨਹੀਂ ਹੈ, ਪਰ ਇਹ ਵਰਦਾਨਾਂ ਵਿੱਚ ਚੱਲਣ ਦੀ ਸ਼ੁਰੂਆਤ ਹੈ। ਉਹਨਾਂ ਦੇ ਰੂਪ ਹਨ ਦਰਸ਼ਨ, ਸੁਫਨੇ, ਆਵਾਜ਼ਾਂ ਸੁਣਨਾ, ਅਭਿਆਸ, ਸਰੀਰਕ ਅਤੇ ਭਾਵਨਾਤਮਕ ਅਨੁਭਵ ਹਨ। ਸਾਨੂੰ ਇਹ ਸਮਝਣਾ ਹੈ ਕਿ ਪ੍ਰਕਾਸ਼ਨ ਦਾ ਕੋਈ ਵੀ ਵਰਦਾਨ ਇਹਨਾਂ ਸਾਧਨਾਂ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ, ਭਾਵੇਂ ਗਿਆਨ ਦਾ ਬਚਨ ਹੋਵੇ ਜਾਂ ਆਤਮਾਵਾਂ ਦੀ ਪਰਖ ਜਾਂ ਪ੍ਰਾਈ ਭਾਸ਼ਾ ਦੀ ਵਿਆਖਿਆ। ਭਾਵ ਭਵਿੱਖਬਾਣੀ ਕਈ ਵਾਰ ਦਰਸ਼ਨ ਦੁਆਰਾ ਮਿਲਦੀ ਹੈ, ਪਰ ਹੋਰ ਸਥਿਤੀਆਂ ਵਿੱਚ ਐਕਸਰਸਾਈਜ਼ ਦੁਆਰਾ ਮਿਲਦੀ ਹੈ, ਅਭਿਆਸ ਕਰਨ ਦੁਆਰਾ। ਜੇਕਰ ਅਸੀਂ ਉਹਨਾਂ ਤਰੀਕਿਆਂ ਨੂੰ ਜਾਣਦੇ ਹਾਂ ਜਿਨ੍ਹਾਂ ਵਿੱਚ ਪਵਿੱਤਰ ਆਤਮਾ ਲੋਕਾਂ ਨਾਲ ਗੱਲ ਕਰਦਾ ਹੈ, ਤਾਂ ਅਸੀਂ ਉਹਦੀ ਆਵਾਜ਼ ਸੁਣਨ ਲਈ ਹੋਰ ਜ਼ਿਆਦਾ ਤਿਆਰ ਹੋ ਸਕਦੇ ਹਾਂ। ਦਰਸ਼ਨ ਇਹ ਦੋ ਤਰੀਕਿਆਂ ਨਾਲ ਪਾਇਆ ਜਾਂਦਾ, ਖੁੱਲ੍ਹਾ ਹੋਇਆ ਜਾਂ ਬੰਦ। ਖੁੱਲ੍ਹਾ ਦਰਸ਼ਨ ਭੌਤਿਕ ਅੱਖਾਂ ਰਾਹੀਂ ਦਿਖਾਈ ਦਿੰਦਾ ਹੈ, ਪਰ ਬੰਦ ਦਰਸ਼ਨ ਦਿਲ ਅਤੇ ਆਤਮਾ ਦੀਆਂ ਅੱਖਾਂ ਰਾਹੀਂ ਵਿਖਾਈ ਦਿੰਦਾ ਹੈ, ਜੋ ਸਾਡੀ ਕਲਪਨਾ ਵਾਂਗ ਦਿਖਾਈ ਦਿੰਦੀ ਹੈ। ਬਹੁਤ ਦਰਸ਼ਨ ਬੰਦ ਹਨ। ਦਰਸ਼ਨ ਪਵਿੱਤਰ ਆਤਮਾ ਦੀ ਇੱਕ ਤਸਵੀਰ ਜਾਂ ਵੀਡੀਓ ਹੈ, ਜਿਹਨੂੰ ਸਮਝਣ ਲਈ ਸਾਨੂੰ ਪਵਿੱਤਰ ਆਤਮਾ ਦੀ ਮਦਦ ਦੀ ਲੋੜ ਹੈ। ਸੁਫਨਾ, ਸੁਫਨੇ ਦਰਸ਼ਨਾਂ ਵਰਗੇ ਹੁੰਦੇ ਨੇ, ਪਰ ਸੌਂਦਿਆਂ ਹੀ ਪ੍ਰਾਪਤ ਹੁੰਦੇ ਨੇ। ਆਵਾਜ਼ ਸੁਣਨਾ ਦੋ ਤਰੀਕਿਆਂ ਨਾਲ ਹੋ ਸਕਦੀ ਹੈ, ਬਾਹਰੀ ਆਵਾਜ਼ ਜਾਂ ਅੰਦਰੂਨੀ। ਬਾਹਰੀ ਆਵਾਜ਼ ਭੌਤਿਕ ਕੰਨਾਂ ਦੁਆਰਾ ਸੁਣੀ ਜਾਂਦੀ ਹੈ, ਪਰ ਅੰਦਰਲੀ ਆਵਾਜ਼ ਦਿਲ ਅਤੇ ਆਤਮਾ ਦੇ ਕੰਨਾਂ ਦੁਆਰਾ ਸੁਣੀ ਜਾਂਦੀ ਹੈ। ਅਭਿਆਸ ਅਭਿਆਸ ਬਿਨਾਂ ਦਰਸ਼ਨ ਦੇਖੇ ਅਤੇ ਬਿਨਾਂ ਆਵਾਜ਼ ਸੁਣੇ ਕਿਸੇ ਵੀ ਅਣਜਾਣ ਗੱਲ ਨੂੰ ਜਾਣਨਾ। ਸਰੀਰਕ ਅਤੇ ਭਾਵਨਾਤਮਕ ਅਨੁਭਵ ਸਰੀਰ ਜਾਂ ਭਾਵਨਾ ਦੁਆਰਾ ਅਚਾਨਕ ਮਹਿਸੂਸ ਕਰਨਾ ਜੋ ਸਮਝ ਅਤੇ ਅੰਦਰੂਨੀ ਸਮਝ ਪ੍ਰਦਾਨ ਕਰਦਾ ਹੈ। ਆਓ ਬਚਨ ਵਿੱਚੋਂ ਅਸੀਂ ਕੁਝ ਉਦਾਹਰਣਾਂ ਨੂੰ ਵੇਖਦੇ ਹਾਂ। ਰਸੂਲਾਂ ਦੇ ਕਰਤੱਵ 11:5-10 ਕਿ ਮੈਂ ਜਾਪਾ ਦੇ ਨਗਰ ਵਿੱਚ ਪ੍ਰਾਰਥਨਾ ਕਰ ਰਿਹਾ ਸੀ, ਮੈਂ ਇੱਕ ਦਰਸ਼ਨ ਵੇਖਿਆ ਕਿ ਇੱਕ ਚੀਜ਼ ਵੱਡੀ ਚਾਦਰ ਦੇ ਸਮਾਨ ਜਿਹਦੇ 4 ਪੱਲੇ ਸਨ ਧਰਤੀ ਤੋਂ ਆਕਾਸ਼ ਦੀ ਵੱਲ ਉੱਤਰਦੀ ਮੇਰੇ ਕੋਲ ਆਈ। ਜਦੋਂ ਮੈਂ ਉਸ ਦੀ ਵੱਲ ਧਿਆਨ ਦਿੱਤਾ ਤਾਂ ਧਰਤੀ ਦੇ ਛੁਪਾਏ ਜੰਗਲੀ ਜਾਨਵਰ, ਰਿੰਗਣ ਵਾਲੇ ਜੀਵ ਜੰਤੂ ਅਤੇ ਆਕਾਸ਼ ਦੇ ਪੰਛੀ ਵੇਖੇ। ਫਿਰ ਮੈਂ ਇੱਕ ਆਵਾਜ਼ ਸੁਣੀ ਜੋ ਮੈਨੂੰ ਆਖਦੀ ਸੀ, ਹੇ ਪਤਰਸ, ਉੱਠ, ਮਾਰ ਅਤੇ ਖਾ। ਫਿਰ ਮੈਂ ਕਿਹਾ, ਨਾ ਪ੍ਰਭੂ ਜੀ, ਇਸ ਤਰ੍ਹਾਂ ਨਹੀਂ ਹੋ ਸਕਦਾ, ਕਿਉਂ ਜੋ ਮੈਂ ਕੋਈ ਅਸ਼ੁੱਧ ਜਾਂ ਬੁਰੀ ਚੀਜ਼ ਮੈਂ ਕਦੇ ਨਹੀਂ ਖਾਧੀ। ਅਤੇ ਦੂਜੀ ਵਾਰ ਆਕਾਸ਼ ਤੋਂ ਆਵਾਜ਼ ਆਈ, ਜੋ ਕੁਝ ਪਰਮੇਸ਼ੁਰ ਨੇ ਸ਼ੁੱਧ ਕੀਤਾ ਹੈ ਤੂੰ ਉਸ ਨੂੰ ਅਸ਼ੁੱਧ ਨਾ ਕਹਿ। ਇਹ 3 ਵਾਰ ਹੋਇਆ ਅਤੇ ਸਭ ਕੁਝ ਫਿਰ ਆਕਾਸ਼ ਵੱਲ ਖਿੱਚਿਆ ਗਿਆ। ਇਹਨਾਂ ਬਚਨਾਂ ਨੂੰ ਦੇਖਣ ਤੋਂ ਪਤਾ ਲੱਗਦਾ ਹੈ ਕਿ ਪਤਰਸ ਨੇ ਇੱਕ ਦਰਸ਼ਨ ਵੇਖਿਆ ਸੀਗਾ, ਪਰ ਅਸੀਂ ਨਹੀਂ ਜਾਣਦੇ ਕਿ ਉਸਨੇ ਆਪਣੀਆਂ ਸਰੀਰਕ ਅੱਖਾਂ ਜਾਂ ਆਤਮਿਕ ਅੱਖਾਂ ਨਾਲ ਵੇਖਿਆ। ਦਰਸ਼ਨ ਦੇਖਦੇ ਹੋਏ ਉਹ ਪਵਿੱਤਰ ਆਤਮਾ ਦੀ ਆਵਾਜ਼ ਉਹਨੂੰ ਸੁਣਾਈ ਦਿੱਤੀ। ਪਤਰਸ ਨੇ ਦਰਸ਼ਨ ਦੇਖ ਕੇ, ਆਵਾਜ਼ ਸੁਣ ਕੇ ਭਵਿੱਖਬਾਣੀ ਨੂੰ ਪ੍ਰਾਪਤ ਕੀਤਾ। ਇਹ ਇਸ ਲਈ ਭਵਿੱਖਬਾਣੀ ਸੀ ਕਿਉਂਕਿ ਪਰਮੇਸ਼ੁਰ ਨੇ ਪਤਰਸ ਨੂੰ ਸੰਦੇਸ਼ ਦਿੱਤਾ ਸੀ। ਇਸ ਸੰਦੇਸ਼ ਨੇ ਪਤਰਸ ਨੂੰ ਗੈਰ ਜੁਦੀ ਲੋਕਾਂ ਕੋਲ ਜਾਣ ਅਤੇ ਉਹਨਾਂ ਦੀ ਸੇਵਾ ਕਰਨ ਲਈ ਤਿਆਰ ਕੀਤਾ। ਰਸੂਲਾਂ ਦੇ ਕਰਤੱਵ 16:6-10 ਫਿਰ ਉਹ ਫਰਗੀਆ ਅਤੇ ਗਲਾਤੀਆਂ ਦੇ ਇਲਾਕਿਆਂ ਦੇ ਵਿੱਚੋਂ ਦੀ ਲੰਘੇ ਕਿਉਂਕਿ ਪਵਿੱਤਰ ਆਤਮਾ ਨੇ ਉਹਨਾਂ ਨੂੰ ਏਸ਼ੀਆ ਵਿੱਚ ਬਚਨ ਦਾ ਪ੍ਰਚਾਰ ਕਰਨ ਤੋਂ ਮਨ੍ਹਾ ਕੀਤਾ। ਤਦ ਉਹਨਾਂ ਨੇ ਮੂਸੀਆ ਦੇ ਸਾਹਮਣੇ ਜਾ ਕੇ ਬਥੂਨੀਆ ਵਿੱਚ ਜਾਣ ਦਾ ਯਤਨ ਕੀਤਾ, ਪਰ ਯੇਸ਼ੂ ਦੇ ਆਤਮਾ ਨੇ ਉਹਨਾਂ ਨੂੰ ਜਾਣ ਨਹੀਂ ਦਿੱਤਾ। ਤਾਂ ਮੂਸੀਆ ਕੋਲੋਂ ਜਾ ਕੇ ਤੁਰਵਾਸ ਵਿੱਚ ਗਏ ਅਤੇ ਪਲੂਸ ਨੇ ਰਾਤ ਨੂੰ ਇੱਕ ਦਰਸ਼ਨ ਵੇਖਿਆ ਕਿ ਇੱਕ ਮਕਦੂਨੀ ਮਨੁੱਖ ਖੜ੍ਹਾ ਉਹਨਾਂ ਦੀ ਮਿੰਨਤ ਕਰਕੇ ਆਖਦਾ ਹੈ ਕਿ ਇਸ ਪਰ ਮਕਦੂਨੀਆ ਜਾ ਕੇ ਸਾਡੀ ਸਹਾਇਤਾ ਕਰੋ, ਆਓ ਅਸੀਂ ਸਾਡੀ ਸਹਾਇਤਾ ਕਰੋ। ਜਿਵੇਂ ਹੀ ਅਸੀਂ ਇਹ ਦਰਸ਼ਨ ਵੇਖਿਆ, ਅਸੀਂ ਤੁਰੰਤ ਮੈਸੇਡੋਨੀਆ ਜਾਣਾ ਚਾਹੁੰਦੇ ਸੀ ਅਤੇ ਸਮਝ ਗਏ ਕਿ ਪਰਮੇਸ਼ੁਰ ਨੇ ਸਾਨੂੰ ਉਹਨਾਂ ਨੂੰ ਖੁਸ਼ਖਬਰੀ ਦਾ ਪ੍ਰਚਾਰ ਕਰਨ ਲਈ ਬੁਲਾਇਆ ਹੈ। ਕਿਉਂਕਿ ਬਚਨ ਸਾਨੂੰ ਖਾਸ ਤੌਰ 'ਤੇ ਨਹੀਂ ਦੱਸਦਾ, ਇਸ ਲਈ ਅਸੀਂ ਨਹੀਂ ਜਾਣਦੇ ਕਿ ਪਵਿੱਤਰ ਆਤਮਾ ਨੇ ਉਹਨਾਂ ਨੂੰ ਕਿਵੇਂ ਮਨ੍ਹਾ ਕੀਤਾ ਸੀ। ਇਸ ਤੋਂ ਬਾਅਦ ਪਲੂਸ ਨੇ ਇੱਕ ਦਰਸ਼ਨ ਵੇਖ ਕੇ ਭਵਿੱਖਬਾਣੀ ਕੀਤੀ ਹੈ। ਭਵਿੱਖਬਾਣੀ ਪਰਮੇਸ਼ੁਰ ਵੱਲੋਂ ਇੱਕ ਸੰਦੇਸ਼ ਸੀ ਜਿਹਨੇ ਪਲੂਸ ਨੂੰ ਸੇਧ ਦਿੱਤੀ ਅਤੇ ਹਦਾਇਤ ਦਿੱਤੀ। ਰਸੂਲਾਂ ਦੇ ਕਰਤੱਵ 14:8-10 ਲੁਸਤਰਾ ਵਿੱਚ ਇੱਕ ਮਨੁੱਖ ਬੈਠਾ ਸੀ ਜੋ ਪੈਰਾਂ ਤੋਂ ਨਿਰਬਲ ਸੀ, ਜਿਹੜਾ ਜਮਾਂਦਰੂ ਲੰਗੜਾ ਸੀ ਅਤੇ ਜਿਹੜਾ ਕਦੇ ਤੁਰਿਆ ਨਹੀਂ ਸੀ। ਇਹ ਆਦਮੀ ਪਲੂਸ ਦੀ ਗੱਲ ਸੁਣ ਰਿਹਾ ਸੀ। ਉਸ ਨੇ ਪਲੂਸ ਨੂੰ ਗੱਲਾਂ ਕਰਦੇ ਸੁਣਿਆ ਅਤੇ ਪਲੂਸ ਨੇ ਉਹਦੀ ਵੱਲ ਧਿਆਨ ਕਰਕੇ ਵੇਖਿਆ ਕਿ ਇਹਦੇ ਵਿੱਚ ਚੰਗਾ ਹੋਣ ਦਾ ਵਿਸ਼ਵਾਸ ਹੈ। ਉੱਚੀ ਆਵਾਜ਼ ਨਾਲ ਬੋਲਿਆ ਕਿ ਆਪਣੇ ਪੈਰਾਂ 'ਤੇ ਸਿੱਧਾ ਖੜ੍ਹਾ ਹੋ। ਤਦ ਉਹ ਉਸੇ ਵੇਲੇ ਖੜ੍ਹਾ ਹੋਇਆ ਅਤੇ ਤੁਰਨ ਲੱਗ ਪਿਆ। ਪਲੂਸ ਨੇ ਉਸ ਲੰਗੜੇ ਆਦਮੀ ਦੀ ਅੰਨੀ ਨਿਸ਼ਚਾ ਨੂੰ ਪਛਾਣਿਆ। ਉਸਨੇ ਕਿਵੇਂ ਵੇਖਿਆ? ਪਲੂਸ ਨੇ ਦਰਸ਼ਨ ਵਿੱਚ ਇਹ ਨਹੀਂ ਵੇਖਿਆ, ਉਹਨੇ ਆਤਮਿਕ ਮਾਹੌਲ ਵਿੱਚ ਉਸਦੀ ਆਸਥਾ ਨੂੰ ਵੇਖਿਆ। ਇਹ ਪ੍ਰਕਾਸ਼ਨ ਗਿਆਨ ਦਾ ਬਚਨ ਸੀ ਕਿਉਂਕਿ ਪਲੂਸ ਨੂੰ ਪਰਮੇਸ਼ੁਰ ਦੀ ਚੰਗਿਆਈ ਦੀ ਸਮਰੱਥ ਨੂੰ ਪ੍ਰਾਪਤ ਕਰਨ ਲਈ ਉਸ ਮਨੁੱਖ ਦੀ ਆਤਮਿਕ ਸਮਰੱਥਾ ਦਾ ਗਿਆਨ ਪ੍ਰਾਪਤ ਹੋਇਆ। ਇਸ ਤਰ੍ਹਾਂ ਗਿਆਨ ਦੇ ਬਚਨ ਮਿਲਦੇ ਪਲੂਸ ਨੇ ਵੀ ਉਸੇ ਗਿਆਨ ਦੇ ਅਨੁਸਾਰ ਕਿਹਾ, ਆਪਣੇ ਪੈਰਾਂ 'ਤੇ ਸਿੱਧੇ ਖੜ੍ਹੇ ਹੋ ਜਾਓ, ਅਤੇ ਤੁਰੰਤ ਇੱਕ ਚਮਤਕਾਰ ਹੋਇਆ। ਮਰਕਸ 2:6-8 ਪਰ ਕਈ ਉਪਦੇਸ਼ਕ ਉੱਤੇ ਬੈਠੇ ਆਪਣੇ ਮਨਾਂ 'ਚ ਵਿਚਾਰ ਕਰਨ ਲੱਗੇ, ਜੋ ਮਨੁੱਖ ਕਿਉਂ ਇਸ ਤਰ੍ਹਾਂ ਬੋਲਦਾ ਹੈ? ਅਤੇ ਇਹ ਤਾਂ ਪਰਮੇਸ਼ੁਰ ਦੀ ਨਿੰਦਿਆ ਕਰਦਾ ਹੈ। ਪਰਮੇਸ਼ੁਰ ਤੋਂ ਬਿਨਾਂ ਕੌਣ ਪਾਪ ਮਾਫ਼ ਕਰ ਸਕਦਾ ਹੈ? ਅਤੇ ਯੇਸ਼ੂ ਨੇ ਆਪਣੇ ਆਤਮਾ ਨਾਲ ਇਹ ਜਾਣ ਕੇ ਜੋ ਆਪਣੇ ਮਨਾਂ 'ਚ ਕੀ ਵਿਚਾਰ ਕਰਦੇ ਹਨ, ਉਹਨਾਂ ਨੂੰ ਕਿਹਾ, ਤੁਸੀਂ ਆਪਣੇ ਮਨਾਂ ਵਿੱਚ ਅਜਿਹਾ ਵਿਚਾਰ ਕਰਦੇ ਹੋ। ਯੇਸ਼ੂ ਨੇ ਉਹਨਾਂ ਲੋਕਾਂ ਦੇ ਵਿਚਾਰਾਂ ਨੂੰ ਗਿਆਨ ਦੇ ਬਚਨ ਦੁਆਰਾ ਜਾਣਿਆ, ਜੋ ਇੱਕ ਅਭਿਆਸ ਦੇ ਰੂਪ 'ਚ ਆਇਆ। ਯੇਸ਼ੂ ਨੇ ਨਾ ਤਾਂ ਦਰਸ਼ਨ ਵੇਖਿਆ, ਨਾ ਹੀ ਆਵਾਜ਼ ਸੁਣੀ। ਉਹਨੇ ਤੁਰੰਤ ਆਪਣੀ ਆਤਮਾ ਵਿੱਚ ਅਜਿਹੀਆਂ ਗੱਲਾਂ ਜਾਣ ਲਈਆਂ ਜਿਨ੍ਹਾਂ ਨੂੰ ਪ੍ਰਕਾਸ਼ਨ ਤੋਂ ਬਿਨਾਂ ਜਾਣਨਾ ਅਸੰਭਵ ਹੈ। ਇੱਕ ਅਭਿਆਸ ਸੀ। ਲੂਕਾ 13:10-16 ਯੇਸ਼ੂ ਸ਼ਬਦ ਦੇ ਦਿਨ ਕਿਸੇ ਪ੍ਰਾਰਥਨਾ ਘਰ ਵਿੱਚ ਉਪਦੇਸ਼ ਦੇ ਰਿਹਾ ਸੀ। ਉੱਥੇ ਇੱਕ ਔਰਤ ਸੀ ਜਿਹਨੂੰ 18 ਸਾਲਾਂ ਤੋਂ ਕਮਜ਼ੋਰੀ ਦਾ ਆਤਮਾ ਚਿੰਬੜਿਆ ਹੋਇਆ ਸੀ ਅਤੇ ਉਹ ਕੁੱਬੀ ਸੀ, ਕਿਸੇ ਤਰ੍ਹਾਂ ਸਿੱਧੀ ਨਹੀਂ ਸੀ ਹੋ ਸਕਦੀ। ਯੇਸ਼ੂ ਨੇ ਉਹਨੂੰ ਵੇਖ ਕੇ ਬੁਲਾਇਆ ਅਤੇ ਉਹਨੂੰ ਕਿਹਾ, ਹੇ ਔਰਤ, ਤੂੰ ਆਪਣੀ ਕਮਜ਼ੋਰੀ ਤੋਂ ਮੁਕਤ ਹੋ ਗਈ ਹੈ। ਤਦ ਯੇਸ਼ੂ ਨੇ ਉਸ ਉੱਤੇ ਹੱਥ ਰੱਖਿਓ, ਤੁਰੰਤ ਸਿੱਧੀ ਖੜ੍ਹੀ ਹੋ ਗਈ ਅਤੇ ਪਰਮੇਸ਼ੁਰ ਦੀ ਵਡਿਆਈ ਕਰਨ ਲੱਗੀ। ਇਹ ਸੁਣ ਕੇ ਪ੍ਰਭੂ ਨੇ ਉੱਤਰ ਦਿੱਤਾ ਕਿ ਇਹ ਔਰਤ ਜੋ ਅਬਰਾਹਮ ਦੀ ਸੰਤਾਨ ਵਿੱਚੋਂ ਹੈ, ਜਿਹਨੂੰ ਸ਼ੈਤਾਨ ਨੇ 18 ਸਾਲਾਂ ਤੋਂ ਬੰਨਿਆ ਹੋਇਆ ਸੀ, ਇਹਨੂੰ ਸਬਰ ਦੇ ਦਿਨ ਇਸ ਬੰਧਨ ਤੋਂ ਛਡਾਉਣ ਯੋਗ ਨਹੀਂ ਸੀ? ਅਸੀਂ ਨਹੀਂ ਜਾਣਦੇ ਕਿ ਯੇਸ਼ੂ ਨੇ ਤਸੀਹੇ ਦੇਣ ਵਾਲੀ ਦੁਸ਼ਟ ਆਤਮਾ ਦੀ ਪਛਾਣ ਕਿਵੇਂ ਕੀਤੀ, ਜਿਵੇਂ ਕਿ ਦਰਸ਼ਨ ਜਾਂ ਅਭਿਆਸ ਦੁਆਰਾ, ਪਰ ਅਸੀਂ ਜਾਣਦੇ ਹਾਂ ਕਿ ਯੇਸ਼ੂ ਨੇ ਉਸ ਨੂੰ ਆਤਮਾਵਾਂ ਦੀ ਪਰਖ ਦੇ ਵਰਦਾਨ ਦੁਆਰਾ ਪਛਾਣਿਆ ਸੀ। ਇਸ ਵਰਦਾਨ ਰਾਹੀਂ ਯੇਸ਼ੂ ਨੇ ਉਸ ਸਮੱਸਿਆ ਦੀ ਜੜ੍ਹ ਨੂੰ, ਜੋ ਦੁਸ਼ਟ ਆਤਮਾ ਵੱਲੋਂ ਸੀ, ਪਛਾਣ ਕੇ ਪ੍ਰਭਾਵਸ਼ਾਲੀ ਢੰਗ ਨਾਲ ਜਵਾਬ ਦਿੱਤਾ। 2009 ਵਿੱਚ ਮੈਂ 100 ਆਗੂਆਂ ਲਈ ਪਵਿੱਤਰ ਆਤਮਾ ਬਾਰੇ ਇੱਕ ਸੈਮੀਨਾਰ ਦੀ ਅਗਵਾਈ ਕਰ ਰਿਹਾ ਸੀ। ਗਿਆਨ ਦੇ ਬਚਨਾਂ ਬਾਰੇ ਸਿਖਾਉਣ ਤੋਂ ਬਾਅਦ ਮੈਂ ਖੁਦ ਗਿਆਨ ਦੇ ਬਚਨ ਪ੍ਰਾਪਤ ਕਰਕੇ ਉਸ ਅਨੁਸਾਰ ਪ੍ਰਾਰਥਨਾ ਕੀਤੀ। ਬਹੁਤ ਸਾਰੇ ਲੋਕ ਤੁਰੰਤ ਠੀਕ ਹੋ ਗਏ। ਫਿਰ ਮੈਂ 10 ਲੋਕਾਂ ਨੂੰ ਅੱਗੇ ਬੁਲਾਇਆ ਤਾਂ ਜੋ ਸਿਖਾਉਣ ਲਈ ਗਿਆਨ ਦੇ ਬਚਨ ਪ੍ਰਾਪਤ ਕਰ ਸਕਣ। ਉਹ ਥੋੜ੍ਹਾ ਜਿਹਾ ਘਬਰਾ ਰਹੇ ਸਨ, ਕਿਉਂਕਿ ਉਹਨਾਂ ਨੇ ਪਹਿਲਾਂ ਕਦੇ ਵੀ ਗਿਆਨ ਦੇ ਬਚਨ ਨਹੀਂ ਮਿਲੇ ਸਨ ਅਤੇ ਨਾ ਹੀ ਉਹਨਾਂ ਨੂੰ ਇਹਦੇ ਬਾਰੇ ਪਤਾ ਸੀ। ਮੈਂ ਆਪਣੇ ਹੱਥ ਉਹਨਾਂ ਉੱਤੇ ਰੱਖ ਕੇ ਵਿਸ਼ਵਾਸ ਨਾਲ ਉਸ ਵਰਦਾਨ ਦੀ ਕਿਰਪਾ ਉਹਨਾਂ ਨੂੰ ਦਿੱਤੀ। ਮੈਂ ਉਹਨਾਂ ਨੂੰ ਸ਼ਾਂਤ ਰਹਿਣ ਅਤੇ ਪਵਿੱਤਰ ਆਤਮਾ 'ਤੇ ਧਿਆਨ ਕਰਨ ਲਈ ਜਾਰੀ ਰੱਖਣ ਲਈ ਕਿਹਾ। ਇੱਕ ਆਦਮੀ ਨੇ ਤੁਰੰਤ ਆਪਣੇ ਮੱਥੇ 'ਤੇ ਛਾਤੀ 'ਚ ਦਰਦ ਮਹਿਸੂਸ ਕੀਤੀ। ਉਹ ਜਾਣਦਾ ਸੀ ਕਿ ਇਹ ਦਰਦ ਉਹਦਾ ਆਪਣਾ ਨਹੀਂ ਸੀ, ਕਿਉਂਕਿ ਅਜਿਹਾ ਦਰਦ ਉਹਨੂੰ ਪਹਿਲਾਂ ਕਦੇ ਵੀ ਮਹਿਸੂਸ ਨਹੀਂ ਸੀ ਹੋਇਆ। ਮੈਂ ਭੀੜ ਨੂੰ ਪੁੱਛਿਆ, ਕੀ ਕੋਈ ਅਜਿਹਾ ਦਰਦ ਮਹਿਸੂਸ ਕਰ ਰਿਹਾ? ਇੱਕ ਔਰਤ ਨੇ ਖੜ੍ਹੀ ਹੋ ਕੇ ਕਿਹਾ, ਇਹ ਤਾਂ ਮੈਂ ਹੀ ਹਾਂ। ਉਹਦੇ ਮੱਥੇ ਅਤੇ ਛਾਤੀ ਦੋਵੇਂ ਦੁੱਖ ਰਹੇ ਸਨ। ਮੈਂ ਉਸ ਆਦਮੀ ਨੂੰ ਉਸਦੇ ਲਈ ਪ੍ਰਾਰਥਨਾ ਕਰਨ ਲਈ ਕਿਹਾ ਅਤੇ ਜਦੋਂ ਉਸਨੇ ਉਹਦੇ ਮੱਥੇ ਲਈ ਪ੍ਰਾਰਥਨਾ ਕਰ ਰਿਹਾ ਸੀ ਤਾਂ ਔਰਤ ਦਾ ਸਿਰ ਦਰਦ ਦੂਰ ਹੋ ਗਿਆ। ਗਿਆਨ ਦੇ ਬਚਨ ਦੇ ਕਾਰਨ ਜੋ ਦਰਦ ਮਨੁੱਖ ਮਹਿਸੂਸ ਕਰ ਰਿਹਾ ਸੀ ਉਹ ਵੀ ਤੁਰੰਤ ਠੀਕ ਹੋ ਗਿਆ, ਪਰ ਛਾਤੀ ਵਿਚਕਾਰ ਦਰਦ ਬਰਕਰਾਰ ਸੀ। ਫਿਰ ਉਸਨੇ ਛਾਤੀ ਦੀ ਦਰਦ ਲਈ ਪ੍ਰਾਰਥਨਾ ਕੀਤੀ ਅਤੇ ਦੋਵਾਂ ਲਈ ਦਰਦ ਦੂਰ ਹੋ ਗਿਆ ਅਤੇ ਉਹ ਤੁਰੰਤ ਠੀਕ ਹੋ ਗਈ। ਇੱਕ ਉਦਾਹਰਣ ਹੈ ਕਿ ਕਿਵੇਂ ਪਵਿੱਤਰ ਆਤਮਾ ਦੂਜਿਆਂ ਦੀ ਪ੍ਰਭਾਵਸ਼ਾਲੀ ਢੰਗ ਨਾਲ ਸੇਵਾ ਕਰਨ ਲਈ ਸਰੀਰਕ ਅਤੇ ਭਾਵਨਾਤਮਕ ਤਜ਼ਰਬਿਆਂ ਦੁਆਰਾ ਸਾਡੀ ਅਗਵਾਈ ਕਰਦਾ ਹੈ। ਅੰਤਿਮ ਵਿਚਾਰ, ਜਦੋਂ ਅਸੀਂ ਵਰਦਾਨਾਂ ਦੇ ਉਦੇਸ਼ ਨੂੰ ਸਮਝਦੇ ਹਾਂ ਅਤੇ ਜਾਣਦੇ ਹਾਂ ਕਿ ਕਿਵੇਂ ਕੰਮ ਕਰਦੇ ਹਨ, ਤਾਂ ਅਸੀਂ ਪਵਿੱਤਰ ਆਤਮਾ ਨਾਲ ਭਾਈਵਾਲੀ ਕਰਨ ਲਈ ਤਿਆਰ ਹੋ ਸਕਦੇ ਹਾਂ। ਜੇਕਰ ਮੈਨੂੰ ਗਿਆਨ ਦਾ ਬਚਨ ਪ੍ਰਾਪਤ ਹੋ ਰਿਹਾ ਹੈ ਤਾਂ ਮੈਂ ਸਮਝ ਸਕਦਾ ਹਾਂ ਕਿ ਉਸ ਸਮੇਂ ਪਰਮੇਸ਼ਵਰ ਕੀ ਕਰਨਾ ਚਾਹੁੰਦਾ ਹੈ ਅਤੇ ਮੇਰਾ ਵਿਸ਼ਵਾਸ ਵੱਧਦਾ ਹੈ ਅਤੇ ਮਜ਼ਬੂਤ ਹੁੰਦਾ ਹੈ। ਪਰਮੇਸ਼ਵਰ ਸਾਡੇ ਤੋਂ ਸਧਾਰਨ ਵਿਸ਼ਵਾਸ ਅਤੇ ਆਗਿਆਕਾਰੀ ਦੀ ਆਸ ਰੱਖਦਾ ਹੈ। ਜਦੋਂ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਦੇ ਹਾਂ ਤਾਂ ਮਹਾਨ ਅਤੇ ਸ਼ਾਨਦਾਰ ਕੰਮ ਕਰਦਾ ਹੈ। ਅਤੇ ਆਤਮਿਕ ਵਰਦਾਨਾਂ ਦਾ ਪਿੱਛਾ ਕਰੋ, 1 ਕੋਰਿੰਥੀਆਂ 14:1। ਪਰ ਇਸ ਤੋਂ ਵੱਧ ਪਵਿੱਤਰ ਆਤਮਾ ਨੂੰ ਕੀਮਤੀ ਸਮਝ ਕੇ ਉਹਨੂੰ ਲੱਭੋ ਜਿਹੜਾ ਸਾਰੀਆਂ ਦਾਤਾਂ ਦਾ ਸਰੋਤ ਹੈ।